ओंकार सतनाम कर्ता पुरुष निर्भो निर्वैर अकालमवृत अजूनीसैभं गुरुप्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हर हे शरण जोग दयाले दीनानाथ माया करो शरीर स्वस्थ खीण समय सिमरंत नानक राम दामोदर माधवे गुरु रूप सत्संग जीओ सनेमर पते कबूल करने वाहिगुरु जी का खालसा वाहिगुरु जी की फतेह। धन गुरु नानक देव जी महाराज का आगमन मैं कबीर दे एक बोल तो आरंभ करन लगा। सुर नर मुन जन कौतक आए कोट तैतीस उजाना कहत कबीर मोहे ब्याह चले हैं पुरख एक भगवाना। जद किसे दी सुरत शब्द नाल जुड़ जाती है यही परमात्मा ते आत्मा दा मिलन है। जद भी किसे व्यक्ति ते इस तरह की घटना घटती है ब्रह्मंड दे च जितनिया मुकत रूआं ने देवते ते जिड़िया मुकत नहीं होईयां वो भी देवते। तुसी आखो देवते दो तरह के होंदे ने, दो तरह के होंदे। मनुख भी एक किस्म का नहीं आता। मनुख नु असी मनुख कह सकते हैं, मनुख नु भी असी पशु कह सकते हैं। गुरबाणी भी कहती है करतूत पशु की मानस जात, पर मनुख नु असी देवता भी कह सकते हैं। मनुख नहीं है देवता, भई है तो मनुष्य पर यह आत्मा दे तल ते जी रहे है। आत्मा चूंकि जलदा होया दीपक है, रोशनी है, प्रकाश है, तो देवते दे अर्थ ने जो जले हुए दीपक दे समान है। देवता जिदा दीवा जल गए जो आत्मा दे तल ते जी रहे, तो ये देवते भी दो तरह के। जिवें एक नूं असी पुरख कह दें, एक नूं पूरन पुरख कह दें। देवता पूरन जो मुक्त हो गए लीन हो गए, एक अधूरे ने। जिमें 100 मील की वाट होवे ते 90 मील चले होवे, कोई 10 मील रेंदे होवन ते जिंदगी का अंत हो गया होवे तो वाट ते रह गई। जैसे 100 डिग्री ते पानी नूं गर्म करिए ते भाप बनता, उंज नहीं बनता। जे 90 ते भी है भाप नहीं बनेगा। जिदा जप तप 90 डिग्री तक तो चला गया सी, जिदी साधना 90 मील दा वाट ते तय कर चुकी सी, 10 मील रहिंदी जिंदगी दा अंत हो गया। जिवें मनुख सौ जांदा है ते सौ के सारे साजो समान नाल संबंध टुट जांदा है, जागदिया फिर जुड़ जांदा है। मरण लग्या जिस अवस्था विच मनुख मरदा है, जिस ज्ञानमई जिस आनंदमई, अगले जन्म विच उसे नाल शुरू होंदी है यात्रा, वो नाश नहीं आता। कबीर कहिंदे ने पूर्व जन्म हम तुमरे सेवक अब तो मिटिया ना जाई। प्रभु मैं पिछले जन्म विच भी तेरा सेवक सी, पर करां कि मैं तेरे तक नहीं पहुँच सकया, रह गया। इस वास्ते फरियाद करदा है अब की बार बख्श बन देखो ਬੌਰ ਨਾ ਭਾਉ ਜਲ ਫੈਰਾ। ਇਸ ਦਫ਼ਾ ਇਸ ਜੀਵਨ ਦੇ ਜਦ ਸੁਰਤ ਸ਼ਬਦ ਨਾਲ ਜੁੜ ਗਈ, ਕਬੀਰ ਪੂਰਨ ਦੇਵਤੇ ਹੋ ਗਏ। ਤੋ ਕਬੀਰ ਕਹਿੰਦੇ ਨੇ ਜਿੰਨੀਆਂ ਮੁਕਤ ਰੂਹਾਂ ਨੇ ਦੇਵਤੇ ਅਤੇ ਜਿਹੜੇ ਮੁਕਤ ਹੋਣ ਵਾਲੇ ਨੇ ਰੂਹਾਂ, 90 ਮੀਲ ਚਲੀਆਂ ਸਨ ਰਹਿ ਗਏ। ਇਹ ਵੀ ਖਲਾਅ ਵਿੱਚ ਰਹਿੰਦੀਆਂ ਨੇ। ਇਹ ਕਾਰਨ ਇਹਨਾਂ ਦਾ ਜਨਮ ਤਾਂ ਹੋਵੇਗਾ ਜਿਹੜੇ ਸੰਸਕਾਰ ਜਿਹੜਾ ਗਿਆਨ ਇਹਨਾਂ ਦੇ ਕੋਲ ਹੈ। ਇਤਨੀ ਗਿਆਨਵਾਨ ਕੋਈ ਮਾਂ ਹੋਵੇ, ਇਤਨੀ ਭਗਤੀ ਤਪੱਸਿਆ ਕਰਨ ਵਾਲੀ ਕੋਈ ਮਾਂ ਹੋਵੇ, ਉਹਦੇ ਰਾਹੀਂ ਆਉਂਦੇ ਨੇ। ਇਹਨਾਂ ਨੂੰ ਲੰਬੀ ਉਡੀਕ ਕਰਨੀ ਪੈਂਦੀ ਹੈ। ਗੁਰਬਾਣੀ ਵੀ ਕਹਿੰਦੀ ਹੈ ਇਸ ਦੇ ਹੀ ਕੋ ਸਿਮਰੇ ਦੇਵ। ਕਿਧਰੇ ਮੈਨੂੰ ਵਹਿਮੀ ਨਾ ਸਮਝ ਲੈਣਾ, ਦਰਅਸਲ ਬੰਦੇ ਦੇ ਜਿਸ ਚੀਜ਼ ਦੇ 'ਚ ਕੋਈ ਬੋਧ ਨਹੀਂ ਆਉਂਦਾ ਉਸਨੂੰ ਵਹਿਮ ਮੰਨਣ ਲੱਗ ਪੈਂਦਾ। ਆਪ ਜਿਤਨੇ ਬੈਠੇ ਹੋ ਨਾ ਇੱਥੇ, ਇਸ ਸਤਸੰਗ ਦੇ ਜਿਤਨੀਆਂ ਸੂਖਸ਼ਮ ਰੂਹਾਂ ਵੀ ਬੈਠੀਆਂ ਹੋਣਗੀਆਂ, ਕਿਹੜੀਆਂ ਜੋ ਮੁਕਤ ਨਹੀਂ ਹੋਈਆਂ ਅਤੇ ਜਿਨ੍ਹਾਂ ਦਾ ਜਨਮ ਵੀ ਅਜੇ ਨਹੀਂ ਹੋਇਆ। ਇਸ ਤਰ੍ਹਾਂ ਦੀਆਂ ਰੂਹਾਂ ਜੋ ਪਵਿੱਤਰ ਦੇਵਤੇ ਨੇ, ਇਹ ਗੁਰਦੁਆਰਿਆਂ 'ਚ ਆਉਂਦੇ ਨੇ, ਮੰਦਰਾਂ 'ਚ ਆਉਂਦੇ ਨੇ, ਸਤਸੰਗ ਦੇ 'ਚ ਆਉਂਦੇ ਨੇ। ਇਹਨਾਂ ਦਾ ਆਨੰਦ ਇਹੀ ਹੈ, ਜਿੰਨੇ ਚਿਰ ਤੱਕ ਇਹਨਾਂ ਦਾ ਜਨਮ ਨਹੀਂ ਆਉਂਦਾ ਰਹਿੰਦੀ ਵਾਟ ਉਹ ਪੂਰੀ ਨਹੀਂ ਆਉਂਦੀ। ਲੇਕਿਨ ਇਹਨਾਂ ਦਾ ਵਸੇਵਾ ਮੰਦਰ ਮਸਜਿਦਾਂ 'ਚ ਆਉਂਦਾ ਹੈ, ਗੁਰਦੁਆਰਿਆਂ 'ਚ ਆਉਂਦਾ, ਕਿਉਂਕਿ ਇਹੀ ਉਹਨਾਂ ਦਾ ਸੁਭਾਅ ਹੁੰਦਾ, ਇਹੀ ਉਹਨਾਂ ਦੀ ਮਨੋਬਿਰਤੀ ਹੁੰਦੀ ਹੈ। ਜਦ ਕਿਸੇ ਦੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ, ਸਮਾਧੀ ਲੀਨ ਹੋ ਜਾਂਦੀ। ਇੱਕ ਪੂਰਨ ਮੁਕਤ ਦੇਵਤੇ ਅਤੇ ਇੱਕ ਇਹ ਦੇਵਤੇ ਜਿਨ੍ਹਾਂ ਨੇ ਅਜੇ ਜਨਮ ਲੈਣਾ ਹੈ, ਇਸ ਦੇ ਹੀ ਕੋ ਸਿਮਰੇ ਦੇ, ਇਹ ਸਾਰੇ ਉਸ ਮਨੁੱਖ ਦੇ ਆਲੇ ਦੁਆਲੇ ਖੜ੍ਹੇ ਹੋ ਜਾਂਦੇ ਨੇ। ਸੁਰੇ ਨਾਲ ਮੁਨ ਜਗ ਕੌਤਕ ਆਏ, ਕੋਟ 33 ਉਜਾਨਾ, 33 ਕਰੋੜ ਦੇਵਤਾ ਆਇਆ। ਹੁਣ ਕਬੀਰ ਜੈਸਾ ਸੰਤ ਅਤਕਥਨੀ ਥੋੜ੍ਹੀ ਕਰੇਗਾ, ਮੇਰੇ ਇਸ ਕੌਤਕ ਨੂੰ ਦੇਖਣ ਵਾਸਤੇ 33 ਕਰੋੜ ਦੇਵਤੇ ਆਏ। ਬੜੇ ਬੜੇ ਰਿਸ਼ੀ ਮੁਨੀ ਜਿਨ੍ਹਾਂ ਦਾ ਕਈ ਦਫ਼ਾ ਕਬੀਰ ਜ਼ਿਕਰ ਕਰਦੇ ਨੇ ਔਰ ਬਟ ਜ਼ਿਕਰ ਕਰਦੇ ਨੇ, ਉਹਨਾਂ ਨੂੰ 3-3, 4-4 ਹਜ਼ਾਰ ਸਾਲ ਹੋ ਗਏ ਗੁਜ਼ਰਿਆ। ਉਹ ਮੁਕਤ ਰੂਹਾਂ ਉਹ ਵੀ ਦੇਖਣ ਆਈਆਂ ਕੌਤਕ, ਉਹ ਆਨੰਦਮਈ ਰੂਹਾਂ ਨਿਰਾਕਾਰ, ਕਿਉਂਕਿ ਨਿਰਾਕਾਰ ਦੇ 'ਚ ਨਿਰਾਕਾਰ ਸਮਾ ਸਕਦਾ ਹੈ। ਸੂਖਸ਼ਮ ਸਰੀਰ ਨਿਰਾਕਾਰ, ਉਹਦਾ ਇਹ ਆਕਾਰ ਨਹੀਂ, ਇਹ ਆਕਾਰ ਅੰਨ ਪਾਣੀ ਦਾ ਪੁਤਲਾ ਹੈ। ਨਿਰਾਕਾਰ ਨੂੰ ਅੰਨ ਪਾਣੀ ਨਹੀਂ ਚਾਹੀਦੀ। ਜਿਸ ਦਿਨ ਚੰਦਰਮਾ 'ਤੇ ਪਹੁੰਚੇ ਸਨ ਅਮੈਰੀਕਾ ਅਤੇ ਰਸ਼ੀਆ ਦੇ ਬੰਦੇ ਸਾਇੰਟਿਸਟ, ਉਹਨਾਂ ਨੇ ਕਹਿ ਦਿੱਤਾ ਉੱਥੇ ਕੋਈ ਨਹੀਂ ਰਹਿੰਦਾ, ਜਨਮ ਸਾਖੀ ਇਸ ਨੂੰ ਨਹੀਂ ਮੰਨਦੀ, ਕਿਉਂਕਿ ਉਹਨਾਂ ਨੇ ਕਹਿ ਦਿੱਤਾ ਉੱਥੇ ਆਕਸੀਜਨ ਨਹੀਂ ਹੈ, ਪਾਣੀ ਨਹੀਂ ਹੈ, ਪਵਨ ਨਹੀਂ ਹੈ, ਮਨੁੱਖ ਦਾ ਰਹਿਣਾ ਔਖਾ ਹੈ। ਪਰ ਉਹਨਾਂ ਨੂੰ ਕੌਣ ਦੱਸੇ ਇਹ ਅੰਨ ਪਾਣੀ ਇਹ ਅਸਥੂਲ ਦੇਹੀ ਨੂੰ ਚਾਹੀਦੀ ਹੈ, ਸੂਖਸ਼ਮ ਨੂੰ ਨਹੀਂ। ਇਹ ਆਕਸੀਜਨ 5 ਤੱਤ ਦੇ ਪੁਤਲੇ ਨੂੰ ਚਾਹੀਦਾ ਹੈ, ਆਤਮਾ ਨੂੰ ਨਹੀਂ। ਉਹ ਆਤਮਕ ਮੰਡਲ ਨੇ, ਉਹ ਰੂਹਾਨੀ ਮੰਡਲ ਨੇ, ਉੱਥੇ ਰੂਹਾਂ ਰਹਿੰਦੀਆਂ ਨੇ, ਜਨਮ ਸਾਖੀ 'ਚ ਸਭ ਕੁਝ ਲਿਖਿਆ। ਜਦ ਕਦੀ ਕਿਸੇ ਦੀ ਸਾਧਨਾ ਸਫਲ ਹੁੰਦੀ ਹੈ, ਸੁਰਤ ਸ਼ਬਦ ਨਾਲ ਜੁੜਦੀ ਹੈ, ਇਹ ਤਮਾਮ ਦੇਵੀ ਦੇਵਤੇ ਕੌਤਕ ਦੇਖਣ ਵਾਸਤੇ ਆ ਜਾਂਦੇ। ਬੇਕ ਕਮਲ ਫਿਰ ਖਿੜ ਪਿਆ, ਮਨੁੱਖਤਾ ਦੇ ਬਗੀਚੇ 'ਚ ਇੱਕ ਫੁੱਲ ਫਿਰ ਖਿੜ ਪਿਆ। ਇੱਕ ਤਾਂ ਇਹ ਕੌਤਕ ਦੇਖਣ ਆਉਂਦੇ ਨੇ, ਦੂਸਰਾ ਜਦ ਕੋਈ ਪਰਮ ਪੁਰਖ ਮੁਕਤ ਰੂਪ ਜਗਤ ਦੇ ਕਲਿਆਣ ਹਿੱਤ ਫਿਰ ਜਨਮ ਲੈਂਦੀ ਹੈ, ਫਿਰ ਸੰਸਾਰ 'ਤੇ ਆਉਂਦੀ ਹੈ। ਵੀ ਜਗਤ ਨੂੰ ਮੁਕਤ ਕਰਨਾ ਹੈ, ਆਪ ਮੁਕਤ, ਮੁਕਤ ਕਰੇ ਸੰਸਾਰ, ਉੱਤੇ ਖੁਦ ਮੁਕਤ ਨੇ, ਲੇਕਿਨ ਸੰਸਾਰ ਨੂੰ ਮੁਕਤ ਕਰਨਾ ਹੈ। ਇਤਨੀ ਪਰਉਪਕਾਰ ਦੀ ਭਾਵਨਾ, ਤੋ ਪਰਉਪਕਾਰ ਕਰਕੇ ਫਿਰ ਆ ਜਾਂਦੇ ਨੇ, ਫਿਰ ਜਨਮ ਲੈ ਲੈਂਦੇ ਨੇ। ਜਨਮ ਮਰਨ ਤੋਂ ਹੂੰ ਮੈਂ ਨਾਹੀਂ, ਜਨ ਪਰਉਪਕਾਰੀ ਆਏ। ਜਦ ਇਹ ਆਉਂਦੇ ਨੇ ਫਿਰ ਇਹਨਾਂ ਨੂੰ ਦੇਖਣ ਲਈ ਵੀ ਦੇਵੀ ਦੇਵਤੇ ਇਕੱਠੇ ਹੁੰਦੇ। ਇਹ ਸੂਖਸ਼ਮ ਰੂਹਾਂ ਆਉਂਦੀਆਂ ਨੇ। ਭੱਟਾ ਨੇ ਆਪਣੇ ਸਵਈਆਂ ਵਿੱਚ ਕਿਹਾ, ਗੁਰੂ ਨਾਨਕ ਦੀ ਆਮਦ 'ਤੇ ਇਹਨਾਂ ਤਮਾਮ ਦੇਵੀ ਦੇਵਤਾਵਾਂ ਨੇ ਜੈ ਜੈਕਾਰ ਕੀਤੀ ਹੈ, ਗੀਤ ਗਾਏ ਨੇ, ਉਸਤਤੀ ਕੀਤੀ ਹੈ। ਇਹ ਮੈਂ ਤੁਹਾਡੇ ਸਾਹਮਣੇ ਰੱਖਾਂ। ਇਸ ਤੋਂ ਪੇਸ਼ਤਰ ਜਨਮ ਸਾਖੀ ਦਾ ਕਰਤਾ ਸਵਾਮੀ ਹਰੀਦਾਸ, ਜਨਮ ਸਾਖੀ ਕਈ ਤਰ੍ਹਾਂ ਦੀਆਂ ਨੇ, ਪੰਜਾਬੀ ਯੂਨੀਵਰਸਿਟੀ ਨੇ ਛਾਪੀਆਂ ਨੇ ਬਹੁਤ ਸਾਰੀਆਂ। ਉਸ ਜਨਮ ਸਾਖੀ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਮਦ ਇੰਝ ਲਿਖੀ ਹੈ, ਸੰਮਤ 1526 ਪ੍ਰਗਟੇ ਜਗਤ ਉਧਾਰਨ ਈਸ, ਜਗਤ ਦੇ ਕਲਿਆਣ ਹਿਤ ਈਸ਼ਵਰ ਆਏ ਨੇ। ਕਦੋਂ? ਸੰਮਤ ਸੀ 1526। ਸੰਮਤ 1526 ਪ੍ਰਗਟੇ ਜਗਤ ਉਧਾਰਨ ਈਸ, ਕਾਰਤਕ ਮਾਸ ਸਰਦ ਪੂਰਨ ਮਾਸੀ, ਮਹੀਨਾ ਕੱਤਕ ਦਾ ਸੀ ਅਤੇ ਥਿਤ ਪੂਰਨ ਮਾਸੀ। ਕਾਰਤਕ ਮਾਸ ਥਿਤ ਪੂਰਨ ਮਾਸੀ, ਸ਼ੁਭ ਨਿਛਤਰ ਸ਼ੁਭ ਲਗਨ ਪ੍ਰਗਾਸੀ, ਅਰਧ ਰੈਨ ਬੀਤੀ ਘਟ ਕਾਪਰ, ਅੱਧੀ ਰਾਤ ਜਦ ਬਤੀਤ ਹੋਈ। ਕਰੀਬਨ ਕਰੀਬਨ ਹੁਣ ਅੱਧੀ ਸਮਝ ਲੈਣੀ ਚਾਹੀਦੀ। ਅਰਧ ਰੈਨ ਬੀਤੀ ਘਟ ਕਾਪਰ, ਨਾਨਕ ਜਨਮ ਲਿਓ ਕਾਲੋ ਘਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਮਦ ਹੋਈ। ਇੱਕ ਮੁਕਤ ਆਤਮਾ ਇਹ ਸਰੀਰਕ ਚੋਲਾ ਧਾਰਨ ਕਰਕੇ ਜਗਤ ਨੂੰ ਮੁਕਤ ਕਰਨ ਵਾਸਤੇ ਆ ਗਈ। ਆਪ ਮੁਕਤ, ਮੁਕਤ ਕਰੇ ਸੰਸਾਰ, ਪ੍ਰਾਤ ਭਈ ਪ੍ਰੋਹਤ ਬੁਲਵਾਇਆ, ਹਰੀ ਦੁਆਲ ਹਰੀ ਦਿਆਲ ਤੈਂ ਨਾਮ ਸੁਹਾਇਆ। ਜਨਮ ਸਾਖੀ ਦਾ ਕਰਤਾ ਲਿਖਦਾ, ਉਸ ਪ੍ਰੋਹਤ ਦਾ ਨਾਂ ਸੀ ਹਰਦਿਆਲ, ਪੰਡਿਤ ਹਰੀ ਦਿਆ, ਪਿਤਾ ਕਲਿਆਣਦਾਸ ਬੁਲਾ ਕੇ ਲਿਆ। ਬੇਦੀਆਂ ਦੀ ਕੁੱਲ ਦੇ ਮੁਤਾਬਕ ਜਦ ਬੱਚੇ ਦਾ ਜਨਮ ਹੋਇਆ ਹੈ ਤਾਂ ਜਨਮ ਕੁੰਡਲੀ ਬਣਾਓ, ਉਹਦੀ ਹਸਤ ਰੇਖਾ ਵੇਖੋ, ਫਲਤ ਜੋਤਿਸ਼ ਗਣਿਤ ਜੋਤਿਸ਼ ਸਾਰੇ ਮਿਹਨਤ ਕਰੋ, ਦੇਖੋ। ਦਰਅਸਲ ਫੁੱਟਪਾਤ ਜੋਤਿਸ਼ੀਆਂ ਨੇ ਜੋਤਿਸ਼ ਵਿੱਦਿਆ ਨੂੰ ਬਦਨਾਮ ਕੀਤਾ, ਵਰਨਾ ਇਹ ਗਣਕ ਵਿੱਦਿਆ, ਗਣਿਤ ਹੈ, ਇੱਕ ਗਿਣਤੀ ਹੈ। ਜਿਵੇਂ ਗਰਮੀ ਦੀ ਰੁੱਤ ਹੋਵੇ ਤਾਂ ਸਰੀਰ ਪ੍ਰਭਾਵਿਤ ਹੁੰਦਾ, ਸੀਤ ਲਹਿਰ ਚੱਲੇ ਬਰਫ਼ ਪੈ ਰਹੀ ਹੋਵੇ ਸਰੀਰ ਪ੍ਰਭਾਵਿਤ ਹੁੰਦਾ, ਮਨ ਵੀ ਪ੍ਰਭਾਵਿਤ ਹੁੰਦਾ। ਬਾਰਿਸ਼ ਪੈ ਰਹੀ ਹੋਵੇ ਮਨ ਦੀ ਹਾਲਤ ਕੁਝ ਹੋਰ ਹੋ ਜਾਂਦੀ, ਮੌਸਮੇ ਖਿਜ਼ਾਂ ਹੋਵੇ ਪਤਝੜ ਹੋਵੇ ਮਨ ਦੀ ਹਾਲਤ ਕੁਝ ਹੋਰ ਹੋ ਜਾਂਦੀ ਹੈ। ਔਰ ਇਸੇ ਤਰੀਕੇ ਦੇ ਨਾਲ ਮੌਸਮੇ ਬਹਾਰ ਹੋਵੇ ਚਾਰੋਂ ਪਾਸੇ ਫੁੱਲ ਖਿੜੇ ਹੋਏ ਹੋਵਨ ਮਨ ਦੀ ਹਾਲਤ ਕੁਛ ਹੋਰ ਹੋ ਜਾਂਦੀ। ਮੌਸਮ ਦਾ ਅਸਰ ਹੈ, ਰੁੱਤਾਂ ਦਾ ਅਸਰ ਹੈ, ਥਿੱਤਾਂ ਦਾ ਅਸਰ ਹੈ, ਅਤੇ ਮੌਸਮ ਬਦਲਦੇ ਨੇ। ਸੂਰਜ ਨਾਲ ਇੰਝ ਕਹਿ ਲਓ, ਸੂਰਜ ਦਾ ਅਸਰ ਹੈ, ਚੰਦਰਮਾ ਦਾ ਅਸਰ ਹੈ, ਹੈ ਇਸ ਵਕਤ ਇਹ ਵਿਸ਼ਾ ਨਹੀਂ। ਗਣਿਤ ਵਿੱਦਿਆ, ਪ੍ਰਾਤ ਭਈ ਪ੍ਰੋਹਤ ਬੁਲਵਾਇਆ, ਹਰੀ ਦਿਆਲ ਤੈਂ ਨਾਮ ਸੁਹਾਇਆ। ਪਿਤਾ ਕਲਿਆਣਦਾਸ ਨੇ ਆਖਿਆ, ਦੇਖੋ ਮੇਰੇ ਇਸ ਬਾਲਕ ਨੂੰ, ਸਭ ਕੁਝ ਦੇਖਿਆ ਸਵਾਮੀ ਹਰੀ ਦਿਆਲ ਨੇ। ਸਿਆਣਾ ਸੀ, ਸੂਝਵਾਨ ਸੀ। ਪ੍ਰੋਹਤ ਜੀ ਸ਼ੁਭ ਬਚਨ ਅਲਾਇਆ, ਇਹ ਬਾਲਕ ਰਾਇਨ ਸਿਰ ਰਾਇਆ, ਇਹ ਬਾਲਕ ਹੈ ਪ੍ਰੇਮ ਵਿਯੋਗੀ, ਇਹ ਬਾਲਕ ਜੋਗਨ ਸਿਰ ਜੋਗੀ, ਛਤਰ ਪੁਤੇ ਹੋਏ ਇਸਕੇ ਦਾਸ, ਇਹ ਬਾਲਕ ਸ਼ੁਭ ਗੁਣ ਕੀ ਰਾਸ। ਤਮਾਮ ਛਤਰਪਤੀ ਰਾਜੇ ਮਹਾਰਾਜੇ ਇਹਦੇ ਚਰਨਾਂ ਦੀ ਧੂੜ ਲੱਭਣਗੇ, ਤਮਾਮ ਦੇਵੀ ਦੇਵਤੇ ਦੇ ਗੀਤ ਗਾਣਗੇ। ਇਹ ਜੋਗੀਆਂ ਦਾ ਮਹਾਨ ਜੋਗੀ ਹੈ, ਤਪੇਸ਼ਵਰਾਂ ਦਾ ਮਹਾਨ ਤਪੇਸ਼ਵਰ ਹੈ, ਇਹ ਗਿਆਨੀਆਂ ਦਾ ਮਹਾਨ ਗਿਆਨੀ ਹੈ, ਇਹ ਸਿਰਮੌਰ ਸੰਤ ਹੈ। ਪੰਡਿਤ ਹਰਦਿਆਲ ਕਹਿੰਦਾ, ਸੁਰਤ ਸ਼ਬਦ ਨਾਲ ਜੁੜ ਜਾਏ, ਇਹ ਕੌਤਕ ਵੇਖਣ ਵਾਸਤੇ ਦੇਵੀ ਦੇਵਤੇ ਆਉਂਦੇ ਨੇ। ਅਤੇ ਜਦ ਕੋਈ ਮੁਕਤ ਆਤਮਾ ਸੰਸਾਰ ਦੇ 'ਚ ਆਉਂਦੀ ਹੈ ਜਗਤ ਦੇ ਕਲਿਆਣ ਹਿੱਤ, ਤਾਂ ਇਹ ਰੂਹਾਨੀ ਮੰਡਲ ਦੇ ਦੇਵੀ ਦੇਵਤੇ ਆਉਂਦੇ ਨੇ, ਗੀਤ ਗਾਉਂਦੇ ਨੇ। ਇੰਝ ਮੈਂ ਅਰਜ਼ ਕਰਦੇ ਹਾਂ, ਹੋਰ ਤੁਹਾਡੀ ਪਕੜ ਦੇ 'ਚ ਆ ਜਾਏ, ਪਸ਼ੂ ਦੇ ਕੋਲੋਂ ਵਿਕਸਿਤ ਤਨ ਤਾਂ ਹੈ, ਵਿਕਾਸਸ਼ੀਲ ਮਨ ਨਹੀਂ ਹੈ। ਦੇਵਤੇ ਕੋਲ ਮਨ ਹੈ, ਸੂਖਸ਼ਮ ਸਰੀਰ ਹੈ, ਮਨ ਹੈ, ਤਨ ਨਹੀਂ ਹੈ, ਬਿਲਕੁਲ ਤਨ ਨਹੀਂ ਹੈ। ਇੱਕ ਮਨੁੱਖ ਹੈ, ਇਹਦੇ ਕੋਲ ਮਨ ਵੀ ਹੈ, ਤਨ ਵੀ ਹੈ। ਤਨ ਮਨ ਦੇ ਆਸਰੇ 'ਤੇ ਮਨੁੱਖ ਪਿੱਛੇ ਵੀ ਜਾ ਸਕਦਾ, ਅੱਗੇ ਵੀ ਜਾ ਸਕਦਾ। ਖਤਰਾ ਮਨੁੱਖ ਨਾਲ ਬਣਿਆ ਹੋਇਆ, ਪਿੱਛੇ ਵੀ ਜਾ ਸਕਦਾ, ਔਰ ਸ਼ੁਭ ਲੱਛਣ ਵੀ ਜੁੜੇ ਨੇ, ਅੱਗੇ ਵੀ ਜਾ ਸਕਦਾ। ਇਹ ਸਤਸੰਗ ਇਸ ਵਾਸਤੇ ਹੈ, ਇਹ ਪਿੱਛੇ ਨਾ ਜਾਵੇ। ਮਹਾਰਾਜ ਕਹਿੰਦੇ ਨੇ, ਅਗਾਂਹ ਕੂ ਤਰਾਂ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਵਾਰ ਬੌੜ ਨਾ ਹੋਵੇ ਜਨਮੜਾ। ਭੁੱਲ ਕੇ ਵੀ ਪਿੱਛੇ ਨਾ ਦੇਖ, ਪਿਛੋਕੜ ਤੇਰਾ ਪਸ਼ੂ ਪਨ ਹੈ, ਅੱਗੇ ਵੇਖ, ਅੱਗੇ ਪਰਮਾਤਮਾ ਹੋਣਾ ਤੇਰਾ ਭਵਿਸ਼। ਜਦ ਇਸ ਤਰ੍ਹਾਂ ਦੀ ਕਥਾ ਚੱਲੇ, ਇੱਕ ਘਟਨਾ ਯਾਦ ਆ ਜਾਂਦੀ ਹੈ, ਪਿਛਲੇ ਸਾਲ ਫਰਵਰੀ ਦੀ ਗੱਲ ਹੈ। ਇੱਕ ਸੱਜਣ ਨੇ ਕਾਨਪੁਰ ਮੈਨੂੰ ਅੰਮ੍ਰਿਤ ਵੇਲੇ ਫੋਨ ਕੀਤਾ, ਦਿੱਲੀ ਤੋਂ ਬੈਠੇ ਸਨ ਮੇਰੇ ਕੋਲ ਗਿਆਨੀ ਜੈ ਸਿੰਘ ਜੀ ਸ਼ੁਗਲ, ਹੋਰ ਦੋ ਚਾਰ ਸੱਜਣ। ਬਸ ਅੰਮ੍ਰਿਤ ਵੇਲਾ ਹੋ ਹਟਿਆ ਸੀ, ਨਿਤਨੇਮ ਕਰਕੇ ਸੀ ਥੱਲੇ ਜਾਣ ਲੱਗੇ ਸੀ ਗੁਰਦੁਆਰੇ 'ਚ, ਫੋਨ ਆ ਗਿਆ। ਅਗਲਾ ਪੁੱਛਦਾ ਹੈ, ਬਈ ਮਸਕੀਨ ਜੀ, ਸੁਣਿਆ ਤੁਸੀਂ ਜੋਤਿਸ਼ੀ ਵੀ ਹੋ ਅਤੇ ਫਲਿਤ ਜੋਤਿਸ਼ ਜਾਣਦੇ ਹੋ, ਸਾਡਾ ਭਵਿਸ਼ ਦੱਸੋਗੇ? ਅੱਜ ਕੀ ਤੁਸੀਂ ਦਿੱਲੀ ਆ ਰਹੇ ਹੋ ਨਾ, ਫਰਵਰੀ 'ਚ ਸੰਤ ਅਤਰ ਸਿੰਘ ਜੀ ਦੀ ਬਰਸੀ 'ਤੇ, ਅਸੀਂ ਆਵਾਂਗੇ ਤੁਹਾਡੇ ਕੋਲ, ਆਪਣਾ ਭਵਿਸ਼ ਪੁੱਛਾਂਗੇ। ਮੈਂ ਕਿਹਾ, 21-22 ਫਰਵਰੀ ਅਜੇ ਦੂਰ ਪਈ ਹੈ, ਮੈਂ ਤੁਹਾਨੂੰ ਹੁਣੇ ਹੀ ਤੁਹਾਡਾ ਭਵਿਸ਼ ਦੱਸ ਦਿੰਦਾ ਹੁਣੇ ਹੀ। ਕਹਿੰਦੇ ਕਿ ਹੁਣੇ ਫੋਨ 'ਤੇ ਦੱਸ ਦਿਓਗੇ? ਮੈਂ ਕਹਾਂ, ਹੁਣੇ ਹੀ ਦੱਸ ਦੇ। ਤੋ ਕੀ ਹੈ ਸਾਡਾ ਭਵਿਸ਼? ਮੈਂ ਕਿਹਾ, ਪਰਮਾਤਮਾ ਹੋਣਾ ਹੀ ਤੁਹਾਡਾ ਭਵਿਸ਼ ਹੈ, ਔਰ ਕੋਈ ਭਵਿਸ਼ ਨਹੀਂ। ਜਿੰਨੇ ਚਿਰ ਤੱਕ ਪਰਮਾਤਮਾ ਨਹੀਂ ਹੋ ਜਾਂਦੇ, ਜੰਮਦੇ ਰਹੋਗੇ, ਮਰਦੇ ਰਹੋਗੇ, ਜੰਮਦੇ ਰਹੋਗੇ, ਮਰਦੇ ਰਹੋਗੇ। ਦਰਿਆ ਉਤਨੇ ਚਿਰ ਤੱਕ ਵਗਦਾ ਹੀ ਰਹੇਗਾ, ਵਗਦਾ ਹੀ ਰਹੇਗਾ, ਜਿੰਨੇ ਚਿਰ ਤੱਕ ਸਾਗਰ ਦੇ 'ਚ ਲੀਨ ਹੋ ਕੇ ਸਾਗਰ ਨਹੀਂ ਹੋ ਜਾਂਦਾ, ਇਹ ਚੱਲਦਾ ਰਹੇਗਾ, ਚੱਲਦਾ ਰਹੇਗਾ। ਕਹਿੰਦੇ, ਇਹ ਵੀ ਕੋਈ ਗੱਲ ਹੋ ਗਈ? ਤਾਂ ਮੈਂ ਹੁਣ ਕੀ ਆਖਾਂ, ਸ਼ੈਤਾਨ ਹੋਣਾ ਤੇਰਾ ਭਵਿਸ਼ ਹੈ, ਰੇ ਆਖਾਂ, ਇਹ ਗੱਲ ਚੰਗੀ ਲੱਗੇਗੀ? ਭਵਿਸ਼ ਭਗਵਾਨ ਹੈ, ਇਸ ਤੋਂ ਕੋਈ ਪ੍ਰਭਾਵਿਤ ਹੀ ਨਹੀਂ ਹੁੰਦਾ। ਹਰ ਇੱਕ ਦਾ ਭਵਿਸ਼ ਭਗਵਾਨ ਹੈ। ਪੱਥਰ ਹੈ ਸਾਡੇ ਨਾਲੋਂ ਪਿੱਛੇ ਹੈ, ਬਨਸਪਤੀ ਤੋਂ ਪਿੱਛੇ ਹੈ, ਬਨਸਪਤੀ ਹੈ ਪਸ਼ੂਆਂ ਤੋਂ ਪਿੱਛੇ ਹੈ, ਪਸ਼ੂ ਨੇ ਸਾਥੋਂ ਪਿੱਛੇ ਨੇ, ਦੇਵਤੇ ਨੇ ਦੇਵਤਿਆਂ ਤੋਂ ਅਸੀਂ ਪਿੱਛੇ ਹੈ, ਪੱਥਰਾਂ ਤੋਂ ਅੱਗੇ ਹੈ ਬਨਸਪਤੀ, ਬਨਸਪਤੀ ਤੋਂ ਅੱਗੇ ਨੇ ਪਸ਼ੂ ਪਕਸ਼ੀ, ਪਸ਼ੂਆਂ ਤੋਂ ਅੱਗੇ ਹਾਂ ਅਸੀਂ ਮਨੁੱਖ, ਮਨੁੱਖਾਂ ਤੋਂ ਅੱਗੇ ਨੇ ਦੇਵਤੇ। ਫਿਰ ਮੈਂ ਅਰਜ਼ ਕਰਾਂ, ਦੇਵਤਿਆਂ ਦੀਆਂ ਦੋ ਸ਼੍ਰੇਣੀਆਂ ਜੋ ਮੁਕਤ ਹੋ ਗਏ ਨੇ, ਦੂਸਰਾ ਜੋ ਮੁਕਤ ਹੋਣ ਦੇ ਕਰੀਬ ਸਨ, ਅਜੇ ਇੱਕ ਜਨਮ ਇਹਨਾਂ ਦਾ ਹੋਏਗਾ, ਇਹ ਆਪਣੀ ਕਮੀ ਪੂਰੀ ਕਰਨਗੇ, ਜੈਸੇ ਕਬੀਰ ਨੇ ਇਹ ਜਨਮ ਧਾਰਨ ਕਰਕੇ ਆਪਣੀ ਕਮੀ ਪੂਰੀ ਕਰ ਲਈ, ਉਹ ਪੂਰਨ ਸੰਤ ਬਣ ਗਿਆ। ਔਰ ਪਿਛੋਕੜ ਦਾ ਜ਼ਿਕਰ ਕਰਦਾ, ਪੂਰਬ ਜਨਮ ਹਮ ਤੁਮਰੇ ਸੇਵਕ, ਇਹ ਪ੍ਰਭੂ ਪਿਛਲੇ ਜਨਮ ਦੇ 'ਚ ਮੈਂ ਤੇਰਾ ਸੇਵਕ ਸੀ। ਮੈਂ ਹੈਰਾਨ ਹਾਂ, ਸ਼ਮਸ ਤਵਰੇਜ਼ ਨੇ ਆਪਣੀਆਂ 9 ਮਾਵਾਂ ਦੇ ਨਾਮ ਵੀ ਲਿਖੇ ਨੇ, ਬਾਜ਼ ਆਮਦਮ ਬਾਜ਼ ਆਮਦਮ ਤਾਂ ਯਾਰ ਰਾਹ ਮਹਿਮਾ ਕੁਨਮ, ਕਹਿੰਦਾ ਮੈਂ ਬਾਰ ਬਾਰ ਆਇਆ, ਇਹ ਖੁਦਾ ਮੇਰਾ ਜਨਮ ਬਾਰ ਬਾਰ ਹੋਇਆ, ਪਰ ਮੈਂ ਕਰਾਂ ਕਿ ਤੇਰੇ ਤੱਕ ਨਹੀਂ ਪਹੁੰਚ ਸਕਿਆ, ਪੁੱਤਰਾਂ ਤੱਕ ਪਹੁੰਚ ਗਿਆ, ਮਿੱਤਰਾਂ ਤੱਕ ਪਹੁੰਚ ਗਿਆ, ਧਨ ਸੰਪਦਾ ਤੱਕ ਪਹੁੰਚ ਗਿਆ, ਪਤਨੀ ਤੱਕ ਪਹੁੰਚ ਗਿਆ, ਤੇਰੇ ਤੱਕ ਨਹੀਂ ਪਹੁੰਚਿਆ, ਰਹਿ ਜਾਂਦਾ ਰਿਹਾ। ਉਹ ਵੀ ਫਰਿਆਦ ਪਿਆ ਕਰਦਾ ਕਬੀਰ ਦੀ ਤਰ੍ਹਾਂ, ਕੀ ਬਾਰ ਬਖਸ਼ ਬੰਦੇ ਕੋ, ਐ ਮੇਰੇ ਖੁਦਾ ਅਦਕੀ ਮੇਰਾ ਜੀਵਨ ਸਫਲ ਕਰੀ, ਮੈਂ ਤੇਰੇ ਤੱਕ ਪਹੁੰਚ ਜਾਵਾਂ। ਜਦ ਕਿਸੇ ਦੀ ਸੁਰਤ ਸ਼ਬਦ ਨਾਲ ਜੁੜਦੀ ਹੈ, ਤਮਾਮ ਦੇਵੀ ਦੇਵਤੇ ਦੇਖਣ ਆਉਂਦੇ ਨੇ। ਸੁਰ ਨਰ ਮੁਨਜਨ ਕੌਤਕ ਆਏ, ਕੋਟ ਤੈਤੀਸ ਉਜਾਨਾ, ਕਹਿਤ ਕਬੀਰ ਮੋਹੇ ਵਿਆਹ ਚਲੇ ਹੈਂ, ਪੁਰਖ ਏਕ ਭਗਵਾਨਾ। ਜਦ ਕੋਈ ਪਰਮ ਰੂਹ ਮੁਕਤ ਰੂਹ ਸੰਸਾਰ 'ਤੇ ਫਿਰ ਆ ਜਾਂਦੀ ਹੈ, ਅਵਤਾਰ ਲੈ ਲੈਂਦੀ ਹੈ ਜਗਤ ਦੇ ਕਲਿਆਣ ਹਿੱਤ, ਫਿਰ ਇਹ ਦੇਵੀ ਦੇਵਤੇ ਇਕੱਠੇ ਆਉਂਦੇ ਨੇ, ਗੀਤ ਗਾਉਂਦੇ ਨੇ। ਭੱਟਾ ਨੇ ਜੋ ਜ਼ਿਕਰ ਕੀਤਾ ਹੈ, ਇਹ ਮੈਂ ਸਵਈਏ ਦੋ ਚਾਰ ਤੁਹਾਡੇ ਸਾਹਮਣੇ ਰੱਖਾਂ ਅਤੇ ਮੈਂ ਸਮਾਪਤੀ ਕਰਦਾ, ਕਿਉਂਕਿ ਮੈਂ ਸੱਤਵੀਂ ਅੱਠਵੀਂ ਹੁਣ ਹਾਜ਼ਰੀ ਭਰ ਰਿਹਾ ਅਤੇ ਸਰੀਰ ਦੇ 'ਚ ਬਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਮੰਗਿਆ, ਮਹਾਰਾਜ ਜੀ ਆਖਰੀ ਹਾਜ਼ਰੀ ਵੀ ਭਰਵਾ ਲਓ ਇਸ ਵਕਤ। ਭੱਟ ਇੰਝ ਗੀਤ ਗਾਉਂਦੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦੇਵੀ ਦੇਵਤੇ ਕਿਵੇਂ ਉਸਤਤੀ ਕਰਦੇ ਨੇ। ਗਾਵੇਂ ਜਨਕਾਦ ਜੁਗਤ ਜੁਗੇਸਰ, ਹਰ ਰਸ ਪੂਰਨ ਸਰਬ ਕਲਾ, ਗਾਵੇਂ ਸਨਕਾਦ ਸਾਧ ਸਿਦਾਦਕ, ਮੁੰਜਨ ਗਾਵੇਂ ਅਛਲ ਛਲਾ, ਗਾਵੇਂ ਗੁਣ ਅਟਲ ਧੋਮ ਮੰਡਲਵੇ, ਭਗਤ ਭਾਏ ਰਸ ਜਾਣਿਓ, ਕਬ ਕਲ ਸੋ ਜਸ ਗਾਓ, ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਹੁਣ ਜਨਕ ਤਾਂ ਬਹੁਤ ਪਹਿਲੇ ਹੋਇਆ, ਤ੍ਰੇਤੇ 'ਚ ਹੋਇਆ, ਹਜ਼ਾਰਾਂ ਸਾਲ ਪਹਿਲੇ ਹੋਇਆ ਗੁਰੂ ਨਾਨਕ, ਅਤੇ ਜਨਕ ਆਇਆ ਗੀਤ ਗਾਉਣ, ਆਤਮਾ ਹੈ, ਰੂਹ ਹੈ। ਮੈਂ ਫਿਰ ਅਰਜ਼ ਕਰਾਂ, ਕਿਧਰੇ ਵਹਿਮੇ 'ਚ ਨਾ ਪੈਣਾ, ਜਿਤਨੇ ਤੁਸੀਂ ਬੈਠੇ ਹੋ ਇਤਨੀਆਂ ਇੱਥੇ ਰੂਹਾਂ ਜ਼ਰੂਰ ਹੁੰਦਾ, ਉਹ ਸਤਸੰਗ 'ਚ ਆਉਂਦੀਆਂ ਨੇ। ਗਾਲਬਨ 5-7 ਸਾਲ ਪਹਿਲੇ ਦੀ ਗੱਲ ਹੈ, ਹਜ਼ੂਰ ਸਾਹਿਬ ਲੰਗਰ ਸਾਹਿਬ ਗੁਰਦੁਆਰੇ, ਕੋਈ ਸਵੇਰੇ 9:30 ਸਾਰੇ ਲੰਗਰ ਦੇ ਭਾਂਡੇ ਆਪਣੇ ਆਪ ਵੱਜਣ ਲੱਗਦੇ। 7-8 ਸਾਲ ਪੁਰਾਣੀ ਗੱਲ। ਫਿਰ ਅਖੰਡ ਪਾਠ ਰੱਖਿਆ ਗਿਆ, ਕੋਈ ਰੂਹ ਸੀ ਜੋ ਉੱਥੇ ਸੇਵਾ ਕਰਦੀ ਰਹੀ ਸੀ, ਜਪ ਤਪ ਕਰਦੀ ਰਹੀ ਸੀ, ਮੁਕਤ ਨਹੀਂ ਹੋਈ। ਹੁਣ ਇਸ ਤਰ੍ਹਾਂ ਦੀ ਰੂਹ ਤਾਂ ਹੁਣ ਹੋਰ ਤਾਂ ਕਿਧਰੇ ਜਾਏਗੀ ਨਹੀਂ, ਨੇਕ ਰੂਹ ਹਮੇਸ਼ਾ ਗੁਰਦੁਆਰੇ ਮੰਦਰ ਮਸਜਿਦਾਂ 'ਚ ਹੋਵੇਗੀ। ਮਾੜੀਆਂ ਰੂਹਾਂ ਨੂੰ ਭੂਤ ਪ੍ਰੇਤ ਕਹਿੰਦੇ ਨੇ, ਸ਼ਰਾਬਖਾਨਿਆਂ 'ਚ ਆਉਂਦੀਆਂ ਨੇ, ਵੈਸ਼ਿਆਲੀਆਂ 'ਚ ਆਉਂਦੀਆਂ ਨੇ, ਜੂਏਖਾਨਿਆਂ 'ਚ ਆਉਂਦੀਆਂ, ਉਹਨਾਂ ਦੀ ਤ੍ਰਿਪਤੀ ਉੱਥੇ ਹੁੰਦੀ ਹੈ, ਉਹਨਾਂ ਨੂੰ ਰਸ ਉੱਥੇ ਮਿਲਦਾ। ਇਹ ਨੇਕ ਰੂਹਾਂ, ਭਜਨੇਕ ਰੂਹਾਂ, ਪਵਿੱਤਰ ਰੂਹਾਂ ਇਹ ਗੁਰਦੁਆਰੇ ਆਉਂਦੀਆਂ ਨੇ। ਲੰਗਰ ਦੇ ਭਾਂਡੇ ਵੱਜਣੇ ਤਾਂ ਬੰਦ ਹੋ ਗਏ, ਫਿਰ ਡਰੰਮ ਵੱਜਦਾ ਰਿਹਾ। ਮੈਨੂੰ ਪਹਿਲੀ ਦਫ਼ਾ ਜਦ ਦਿੱਲੀ 2-4 ਸੱਜਣ ਮਿੱਤਰਾਂ ਨੇ ਦੱਸਿਆ, ਮੈਂ ਕਿ ਨਹੀਂ, ਤਰਕ ਬੁੱਧੀ ਜ਼ਿਆਦਾ ਸੀ, ਪਰ ਹੁਣ ਮੈਂ ਕਾਫੀ ਕੌਤਕ ਇਸ ਤਰ੍ਹਾਂ ਦੇ ਦੇਖੇ। ਮੈਂ ਫਿਰ ਆਪ ਦੇਖਣ ਲਈ ਗਿਆ ਕਥਾ ਤੋਂ ਬਾਅਦ ਸੱਚਖੰਡ ਸਾਹਿਬ, ਮੈਂ ਇੱਕਦਮ ਚੱਲ ਪਿਆ। ਭਾਵੇਂ ਉਸ ਵਕਤ ਦੇ ਪੁਜਾਰੀ ਮੈਨੂੰ ਰੋਕਣ, ਬਈ ਰੋਜ਼ ਖੜ੍ਹੇ ਹੁੰਦੇ ਸੀ, ਅੱਜ ਗੱਲ ਕੀ? ਮੈਂ ਕਿਹਾ ਮੈਂ ਅੱਜ ਉਹ ਡਰੰਮ ਸੁਣਨਾ, ਦੇਖਣਾ। ਪਰਿਵਾਰ ਵੀ ਦਾਸ ਦੇ ਨਾਲ ਹੀ, ਸਾਰੇ ਰਾਗੀ ਔਰ ਹੋਰ ਸਾਥੀ ਵੀ ਨਾਲ, ਭਾਈ ਕਲਿਆਣ ਸਿੰਘ ਵੀ ਨਾਲ, ਅੱਜ ਚਲੇ ਗਏ। ਡਰੰਮ ਦੇ ਕੋਲ ਹੋਰ ਸੰਗਤਾਂ ਵੀ ਬੈਠੀਆਂ, ਆਪਾਂ ਵੀ ਬੈਠ ਗਏ, ਵੱਜ ਪਿਆ ਜ਼ੋਰਦਾਰ। ਦੂਜੇ ਦਿਨ ਫਿਰ ਗਏ, ਤੀਜੇ ਦਿਨ ਫਿਰ ਗਏ। ਮੇਰੇ ਕੋਲ ਸੰਗਤਾਂ ਪੁੱਛਣ ਕੀ ਹੈ, ਮੈਂ ਕਿ ਦੇਵਤਾ ਹੈ, ਮੁਕਤ ਨਹੀਂ ਹੋਇਆ, ਇੱਥੇ ਸੇਵਾ ਕਰਦਾ ਰਹੇ ਆਉਣਾ, ਜਪ ਤਪ ਕਰਦਾ ਰਹੇ ਆਉਣਾ, ਡਰੰਮ ਇਸ ਵਾਸਤੇ ਵਜਾਉਂਦੇ ਲੰਗਰ ਖੋਲੋ, ਹੁਣ ਵੰਡਦਾ ਰਹੇ ਆਉਣਾ, ਲੰਗਰ ਵੰਡਣ ਦਾ ਚਾਓ ਬੜਾਓ, ਵੰਡੋ ਲੰਗਰ, ਹੁਣ ਨਹੀਂ ਵੱਜਦਾ, ਜਨਮ ਹੋ ਗਿਆ ਕਿਧਰੇ, ਸਾਲ 2 ਸਾਲ ਤੋਂ ਨਹੀਂ ਵੱਜਦਾ, ਹੋ ਗਿਆ ਕਿਧਰੇ ਜਨਮ। ਇੱਥੇ ਇੱਕ ਨਿੱਕਾ ਜਿਹਾ ਮੈਂ ਉਦਾਹਰਣ ਤੁਹਾਨੂੰ ਦੇਣਾ, ਇਹ 400 ਸਾਲਾ ਸਥਾਪਨਾ ਦਿਵਸ 'ਤੇ ਇੰਝ ਕਹਿ ਲਓ ਜਿਵੇਂ ਸਾਰੀ ਦੁਨੀਆ ਅੰਮ੍ਰਿਤਸਰ ਉਮੜ ਪਈ ਸੀ, ਸਾਰੀਆਂ ਗਲੀਆਂ ਪੈਕ ਹੋ ਗਈਆਂ, ਕਿਧਰੋਂ ਲੰਘਣ ਦਾ ਰਸਤਾ ਨਹੀਂ ਸੀ। ਜਿਨ੍ਹਾਂ ਜਿਨ੍ਹਾਂ ਸੱਜਣਾ ਨੇ ਮੈਨੂੰ ਕਿਹਾ, ਗਿਆਨੀ ਜੀ ਸਾਡੇ ਲਈ ਕਮਰਾ ਰੱਖਣਾ, ਉਹ ਪਹੁੰਚ ਹੀ ਨਹੀਂ ਸਕੇ, ਕਹਿੰਦੇ ਰਸਤੇ 'ਚ ਹੀ ਖੜ੍ਹੇ ਹਾਂ, ਕੀ ਕਰੀਏ, ਆ ਹੀ ਨਹੀਂ ਸਕਦੇ, ਸਾਰੀਆਂ ਹੀ ਗਲੀਆਂ ਪੈਕ, ਸਾਰੇ ਬਾਜ਼ਾਰ ਪੈਕ, ਲੰਘਣ ਦਾ ਰਸਤਾ ਹੋ ਗਿਆ। ਪੰਡਾਲ ਬਣਾਇਆ ਸੀ ਕੋਈ 2 ਕਿਲੋਮੀਟਰ ਦੀ ਦੂਰੀ 'ਤੇ, ਦਰਬਾਰ ਸਾਹਿਬ ਤੋਂ ਬਾਅਦ GT ਰੋਡ 'ਤੇ, ਮੈਂ ਉੱਥੇ ਤੱਕ ਪਹੁੰਚਣਾ। ਉੱਥੇ ਕਥਾ, 10-15 ਬੰਦਿਆਂ ਨੇ ਮੈਨੂੰ ਔਰ ਪੁਲਿਸ ਨੇ ਉੱਥੇ ਤੱਕ ਪਹੁੰਚਾਇਆ। ਪਹੁੰਚ ਨਹੀਂ ਸਕਦਾ ਸੀ, 2 ਕਿਲੋਮੀਟਰ ਦਾ ਰਸਤਾ 2 ਘੰਟੇ ਲੱਗ ਗਿਆ। ਉੱਥੇ ਫਿਰ ਮੈਨੂੰ ਕਿਸੇ ਨੇ ਕੌਤਕ ਦੱਸਿਆ ਵੀ ਰੂਹਾਂ ਵੀ ਬੜੀਆਂ ਆਈਆਂ ਨੇ ਮੱਥਾ ਟੇਕਣ ਲਈ, ਸਜਦਾ ਕਰਨ ਲਈ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਮਹਿਮਾ ਨੂੰ ਦੇਖਣ ਲਈ ਦੇਵਤੇ ਵੀ ਬਹੁਤ ਆਏ। ਵਾਰ ਵਾਰ ਕਬੀਰ ਦੀਆਂ ਪੰਗਤੀਆਂ ਚੇਤੇ ਆਈਆਂ, ਸੁਰ ਨਰ ਮੁਨ ਜਨ ਕੌਤਕ ਆਏ, ਕੋਟ ਤੇ ਤੀਸ ਉਜਾਨਾ, ਕਹਿਤ ਕਬੀਰ ਮੋਹੇ ਵਿਆਹ ਚਲੇ ਹੈ, ਪੁਰਖ ਏਕ ਭਗਵਾਨਾ। ਅਤੇ ਹੁਣ ਮੈਨੂੰ ਕਹਿਣ ਦੇਣਾ, ਜਿਤਨੇ ਤੁਸੀਂ ਬੈਠੇ ਹੋ ਇਤਨੇ ਦੇਵਤੇ ਹਨ ਇੱਥੇ। ਜਿਹੜਾ ਇਹਨਾਂ ਨੂੰ ਦੇਖ ਸਕਦਾ ਉਹਨੂੰ ਕਹਿੰਦੇ ਨੇ ਇਹਦੇ ਕੋਲ ਦਿਵ ਦ੍ਰਿਸ਼ਟੀ ਹੈ, ਦੇਵ ਦ੍ਰਿਸ਼ਟੀ। ਹਰ ਇੱਕ ਨੂੰ ਨਹੀਂ ਦਿਖਾਈ ਦਿੰਦੇ। ਪ੍ਰਭੂ ਦਾ ਨਾਮ ਜਪਦਿਆਂ ਜਪਦਿਆਂ ਜਦ ਸੁਰਤ ਬੜੀ ਬਾਰੀਕ ਹੋ ਜਾਏ, ਬੁੱਧ ਬੜੀ ਅਤੀ ਸੂਕਸ਼ਮ ਹੋ ਜਾਏ, ਐਸੇ ਮਨੁੱਖ ਦੀ ਦ੍ਰਿਸ਼ਟੀ ਦੇਵ ਦ੍ਰਿਸ਼ਟੀ ਬਣ ਜਾਂਦੀ, ਦਿਵ ਦ੍ਰਿਸ਼ਟੀ ਬਣ ਜਾਂਦੀ, ਉਹਨੂੰ ਇਹ ਦਿਖਾਈ ਦਿੰਦਾ। ਕਬੀਰ ਨੂੰ ਵਿਆਪਕ ਪਰਮਾਤਮਾ ਵੀ ਦਿਖਾਈ ਦਿੰਦਾ, ਦੋਏ ਦੋਏ ਲੋਚਨ ਭੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਦੇਵ ਦ੍ਰਿਸ਼ਟੀ ਉਹਦੇ ਕੋਲ ਦਿਵ ਦ੍ਰਿਸ਼ਟੀ ਹੈ, ਕਹਿੰਦਾ ਹਰੀ ਤੋਂ ਬਿਨਾਂ ਮੈਨੂੰ ਕੁਛ ਵੀ ਨਹੀਂ ਦਿਖਾਈ ਦਿੰਦਾ, ਸਭ ਹਰੀ ਹਰੀ, ਪਰਮਾਤਮਾ ਹੀ ਪਰਮਾਤਮਾ। ਭੱਟ ਕਹਿੰਦੇ ਨੇ ਇਹ ਕੌਤਕ ਗਾਉਣ ਲਈ, ਇਹ ਕੌਤਕ ਦੇਖਣ ਲਈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਹਿਮਾ ਗਾਇਨ ਕਰਨ ਲਈ ਕੌਣ ਕੌਣ ਆਏ ਨੇ। ਗਾਵੇਂ ਜਨਕਾਦ ਜੁਗਤ ਜੁਗੇ ਸਰ, ਹਰ ਰਸ ਪੂਰਨ ਸਰਬ ਕਲਾ। ਮਹਾਨ ਇਹ ਰਾਜਾ ਜਨਕ ਮੁਕਤ ਆਤਮਾ ਇਹ ਵੀ ਗੀਤ ਗਾਉਣ ਵਾਸਤੇ ਆਇਆ ਹੈ। ਇੱਕ ਮੁਕਤ ਆਤਮਾ ਜਗਤ ਨੂੰ ਮੁਕਤ ਕਰਨ ਲਈ ਆਈ ਹੈ। ਗਾਵੇਂ ਜਨਕਾਦ ਜੁਗਤ ਜੁਗੇ ਸਰ, ਹਰ ਰਸ ਪੂਰਨ ਸਰਬ ਕਲਾ। ਗਾਵੇਂ ਸਨਕਾਦ ਸਾਧ ਸਿਦਾਦਕ ਮੁੰਜਨ ਗਾਵੇਂ ਅਛਲ ਛਲਾ। ਇਹ ਬ੍ਰਹਮੇ ਦੇ ਲੜਕੇ ਨੇ, ਬ੍ਰਹਮੇ ਦੇ ਪੁੱਤਰ ਨੇ। ਮੁਕਤ ਇਹ ਵੀ, ਮੁਕਤ ਇਹ ਵੀ ਗੀਤ ਗਾਉਣ ਆਏ ਨੇ। ਜਗਤ ਦੇ ਕਲਿਆਣ ਹਿੱਤ ਇੱਕ ਆਤਮਾ ਆਈ ਹੈ, ਇੱਕ ਰੂਹ ਆਈ ਹੈ, ਇਹ ਵੀ ਦਰਸ਼ਨਾਂ ਨੂੰ ਆਏ ਨੇ। ਗਾਵੇਂ ਸਨਕਾਦ ਸਾਧ ਸਿਦਾਦਕ ਮੁੰਜਨ ਗਾਵੇਂ ਅਛਲ ਛਲਾ। ਗਾਵੇਂ ਗੁਣ ਅਟਲ ਧੋਮ ਮੰਡਲ ਵੇ ਧੋਮ ਰਿਸ਼ੀ। ਗਾਵੇਂ ਗੁਣ ਅਟਲ ਮੰਡਲ ਵੇ, ਗਾਵੇਂ ਗੁਣ ਅਟਲ ਧੋਮ ਮੰਡਲ ਵੇ, ਭਗਤ ਭਾਇ ਰਸ ਜਾਣਿਓ, ਕਬ ਕਲ ਸੋ ਜਸ ਗਾਓ, ਗੁਰੂ ਨਾਨਕ ਰਾਜ ਜੋਗ ਜਿਨ ਮਾਨਿਓ। ਭੱਟ ਕਹਿੰਦੇ ਨੇ ਗਾਓ ਉਸ ਮਹਾਨ ਜੋਗੀ ਦਾ ਜਸ ਜਿਹਨੇ ਰਾਜ ਜੋਗ ਮਾਣਿਆ, ਜਿਹਨੇ ਪਰਮਾਤਮਾ ਦੀ ਖਾਤਰ ਪਰਿਵਾਰ ਨਹੀਂ ਛੋੜਿਆ, ਪਰਿਵਾਰ ਦੀ ਖਾਤਰ ਪਰਮਾਤਮਾ ਨੂੰ ਨਹੀਂ ਛੋੜਿਆ, ਜਿਹਨੇ ਕੀਰਤੀ ਦੀ ਖਾਤਰ ਕਿਰਤ ਨਹੀਂ ਛੋੜੀ ਅਤੇ ਕਿਰਤ ਦੀ ਖਾਤਰ ਕੀਰਤੀ ਨਹੀਂ ਛੋੜੀ, ਰਾਜ ਜੋਗ ਜਿਨ ਮਾਣ। ਹੋਰ ਕੌਣ ਗੀਤ ਗਾਉਂਦੇ ਪਏ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ। ਗਾਵੇਂ ਕਪਲਾਦ ਆਦਿ ਜੋਗੇ ਸਰ, ਅਪਰੰਪਰ ਅਵਤਾਰ ਵਰੋ। ਰਿਸ਼ੀ ਕਪਲ, ਕਪਲ ਮੁਨੀ। ਗਾਵੇਂ ਕਪਲਾਦ ਆਦਿ ਜੋਗੇ ਸਰ, ਅਪਰੰਪਰ ਅਵਤਾਰ ਵਰੋ। ਗਾਵੇਂ ਜਮਦਗਨ ਪਰਸ ਰਾਮੇ ਸਰ, ਕਰ ਕੁਠਾਰ ਰਗ ਤੇਜ ਹਰ। ਜਮਦਗਨ ਰਿਸ਼ੀ ਇਹਤੇ ਮਹਾਰਾਜ ਤੋਂ 4-5 ਹਜ਼ਾਰ ਸਾਲ ਪਹਿਲੇ ਹੋਏ ਨੇ। ਇਹ ਰੂਹਾਨੀ ਮੰਡਲਾਂ ਵਿੱਚ ਵਸਣ ਵਾਲੇ ਨੇ। ਇਹ ਅਵਸਥਾ ਜਿਸ ਦਿਨ ਰਵਿਦਾਸ ਦੀ ਬਣੀ ਨਾ, ਸੁਰਤ ਸ਼ਬਦ ਨਾਲ ਜੁੜ ਗਈ। ਕਹਿੰਦੇ ਨੇ ਜਿਉਂ ਜਿਉਂ ਸੈਰ ਕਰੇ ਤਿਉਂ ਭਾਵੇ, ਮਹਿਰਮ ਮਹਿਰ ਨਾ ਕੋ ਅਟਕਾਵੇ। ਹੁਣ ਮੇਰਾ ਚਿੱਤ ਕਰਦਾ ਜਿੱਥੇ ਵੀ ਮੈਂ ਜਾਵਾਂ ਮੈਨੂੰ ਕੋਈ ਰੋਕਦਾ ਨਹੀਂ। ਮਹਿਰਮ ਮਹਿਲ ਨਾ ਕੋ ਅਟਕਾਵੇ, ਸਭ ਮੇਰੇ ਮਹਿਰਮ ਨੇ, ਮੈਂ ਕਿਸੇ ਵੀ ਰੂਹਾਨੀ ਮੰਡਲ ਦੇ ਜਾ ਸਕਦਾ। ਦੂਰ ਕਿਉਂ ਜਾਓ, ਇਹ ਕੌਤਕ ਬਾਬਾ ਰਾਮ ਰਾਏ ਵੀ ਕਰ ਲੈਂਦੇ ਸਨ, ਪਰ ਉਹਨਾਂ ਨੇ 72 ਕਰਾਮਾਤਾਂ ਜਿਹੜੀਆਂ ਔਰੰਗਜ਼ੇਬ ਨੂੰ ਦਿਖਾਈਆਂ, ਇਸ ਤੋਂ ਗੁਰੂ ਹਰਿ ਰਾਏ ਸਾਹਿਬ ਨਾਰਾਜ਼ ਹੋ ਗਏ ਬਈ ਨਹੀਂ, ਇਹ ਤੂੰ ਅਡੰਬਰ ਜਿਹੜਾ ਰਚਿਆ ਬਾਜ਼ਾਰ ਹੀ ਲਾ ਦਿੱਤਾ, ਇਹ ਠੀਕ ਨਹੀਂ ਕੀਤਾ। ਲੇਕਿਨ ਆਪਣੇ ਸਰੀਰ ਨੂੰ ਛੋੜ ਕੇ ਇਹ ਕਈ ਕਈ ਦਿਨ ਚਲੇ ਜਾਂਦੇ ਸਨ, ਇਹ ਕੌਤਕ ਕਰ ਲੈਂਦੇ ਸਨ। ਇਹ ਕੌਤਕ ਸ਼ੰਕਰਾਚਾਰੀਆ ਵੀ ਕਰ ਲੈਂਦਾ ਸੀ, ਹੁਣ ਦੇ ਸ਼ੰਕਰਾਚਾਰੀਆ ਨਹੀਂ, ਆਦਿ ਸ਼ੰਕਰਾਚਾਰੀਆ ਜੋ ਗਾਲਵਨ 2500 ਸਾਲ ਪਹਿਲੇ ਹੈ। ਹੁਣ ਉਸਦੀ ਮੱਠ ਦੇ ਉੱਤੇ ਉਹਦੀ ਗੱਦੀ ਚੱਲਦੀ ਹੈ। ਇਹ ਵੀ ਇੱਕ ਬਦਕਿਸਮਤੀ ਹੈ, ਕਿ ਧਰਮ ਦਾ ਇੱਕ ਸਿਰਮੌਰ ਮਨੁੱਖ ਮੁਗਲਤੇ 'ਚ, ਮੈਂ ਸਮਝਦਾ ਕਿ ਕਿਤਨੇ ਮਹਾਨ ਮਨੁੱਖ ਤੋਂ, ਕਿਤਨੇ ਵੱਡੇ ਮਠਾਧੀਸ਼ ਤੋਂ ਕਤਲ ਜੈਸਾ ਜੁਰਮ ਨਹੀਂ ਹੋ ਸਕਦਾ, ਮੇਰੀ ਆਤਮਾ ਨਹੀਂ ਮੰਨਦੀ। ਲੇਕਿਨ ਕਤਲ ਦੇ ਜੁਰਮੇ 'ਚੋਂ ਪਕੜਿਆ ਤਾਂ ਜ਼ਰੂਰ ਗਿਆ ਔਰ ਅੰਦਰ ਹੈ। ਜੋ ਹਾਲਾਤ ਨੇ ਉਹ ਸਾਹਮਣੇ ਆ ਜਾਣਗੇ, ਪਰ ਮੇਰੀ ਆਤਮਾ ਕਹਿੰਦੀ ਹੈ ਨਹੀਂ, ਇਹ ਗਲਤ ਹੋਇਆ। ਇੱਕ ਸਿਰਮੌਰ ਮਨੁੱਖ ਦੇ ਨਾਲ, ਇੱਕ ਧਾਰਮਿਕ ਮਨੁੱਖ ਦੇ ਨਾਲ ਐਸਾ ਕਰਕੇ ਮੈਂ ਸਮਝਦਾ ਭਾਰਤ ਦੇ 'ਚ ਪਹਿਲੀ ਦਫ਼ਾ ਧਰਮ ਦੀ ਤੋਹੀਨ ਹੋਈ ਹੈ, ਬਹੁਤ ਵੱਡੀ ਤੋਹੀਨ ਹੋਈ ਹੈ। ਇਸ ਤਰ੍ਹਾਂ ਨਹੀਂ ਚਾਹੀਦਾ ਸੀ। ਜੋ ਕੁਝ ਹੋਇਆ, ਕੋਈ ਹੋਰ ਤਰੀਕਾ ਕੱਢਿਆ ਜਾ ਸਕਦਾ ਸੀ, ਕੋਈ ਹੋਰ ਵਸੀਲਾ ਕੱਢਿਆ ਜਾ ਸਕਦਾ ਸੀ। ਇਹ ਇਸ ਦੀ ਗੱਦੀ ਚੱਲ ਰਹੀ ਹੈ। ਉਹ ਸ਼ੰਕਰਾਚਾਰੀਆ ਆਪਣੇ ਜ਼ਮਾਨੇ ਦਾ ਪੂਰਨ ਪੁਰਖ ਸੀ। ਉਹ ਵੀ ਇਹ ਕੌਤਕ ਕਰ ਲੈਂਦਾ ਸੀ, ਸਰੀਰ ਨੂੰ ਛੱਡ ਜਾਣਾ ਚਲੇ। ਰਵਿਦਾਸ ਕਹਿੰਦੇ ਨੇ, ਜਿਉਂ ਜਿਉਂ ਸੈਰ ਕਰੇ ਤਿਉਂ ਭਾਵੇ, ਮਹਿਰਮ ਮੈਲ ਨਾ ਖੋ ਅਟਕਾਵੇ। ਕਿਧਰੇ ਮੈਨੂੰ ਵਹਿਮੀ ਨਾ ਸਮਝ ਲੈਣਾ ਅਤੇ ਕਿਧਰੇ ਹੋਰ ਦਾ ਹੋਰ, ਕਿਉਂਕਿ ਕਈਆਂ ਨੂੰ ਚੀਜ਼ ਦਾ ਕੁਝ ਪਤਾ ਹੁੰਦਾ ਨਹੀਂ। ਅਤੇ ਜਿਵੇਂ ਥੋੜ੍ਹਾ ਜਿਹਾ ਕਿਸੇ ਨੂੰ ਰੋਗ ਹੋਵੇ ਨਾ, ਜੜ੍ਹਾਂ ਖਣਾ ਦੱਸਣ ਲੱਗ ਪੈਂਦਾ, ਇਹ ਦਵਾਈ ਲੈ ਲਓ ਜੀ, ਇਹ ਦਵਾਈ ਲੈ ਲਓ, ਭਾਵੇਂ ਆਪ ਨਾ ਠੀਕ ਹੋਇਆ ਹੋ, ਜੜ੍ਹਾਂ ਖਣਾ ਵੈਦ ਬਣ ਜਾਂਦਾ। ਜੜ੍ਹਾਂ ਖਣਾ ਧਰਮ ਬਾਰੇ ਵੀ ਆਪਣੀ ਰਾਏ ਦੇਣ ਲੱਗ ਪੈਂਦਾ, ਭਾਵੇਂ ਜਾਣਦਾ ਕੱਖ ਨਾ ਹੋਵੇ। ਮੈਂ ਐਸਾ ਦੇਖਿਆ। ਇਸ ਤਰ੍ਹਾਂ ਦੀਆਂ ਅਨੰਤ ਰੂਹਾਂ, ਇੱਕ ਦੋ ਤਾਂ ਮੈਂ ਗੁਫ਼ਤਗੂ ਦਰਬਾਰ ਸਾਹਿਬ ਦੇ ਸੁਣੀ। ਉਹਨਾਂ ਕਿ ਹਰ ਵਾਰ ਤਿਉਹਾਰ 'ਤੇ ਅਸੀਂ ਆਉਂਦੇ ਹਾਂ, ਸਾਨੂੰ ਸ਼ਾਂਤੀ ਮਿਲਦੀ ਹੈ, ਉਹ ਕੀ ਕਰੀਏ ਜਿੰਨੇ ਜਦ ਤੱਕ ਜਨਮ ਨਹੀਂ ਹੋਇਆ। ਮੈਂ ਕਿਹਾ ਤੁਹਾਡਾ ਜਨਮ ਕਿਉਂ ਨਹੀਂ ਹੋਇਆ? ਕਹਿੰਦੇ ਕੋਈ ਜਨਮ ਦੇਣ ਵਾਲੀ ਮਾਂ ਤਾਂ ਹੋਵੇ, ਤਾਂ ਹੋਵੇ ਨਾ, ਕਬੂਲ ਕਰ ਗਿਆ। ਜੋ ਮੈਂ ਅਕਸਰ ਸੁਣਾਉਂਦਾ ਇਹ ਗੱਲ, ਉਸਨੇ ਸਾਫ ਕਬੂਲ ਕਰ ਲਈ, ਮਾਂ ਨਹੀਂ ਲੱਭ ਰਹੀ ਮੇਰੇ ਸੰਸਕਾਰਾਂ ਦੇ ਮੁਤਾਬਕ, ਮੇਰੀ ਮਾਂ ਨਹੀਂ ਲੱਭ ਰਹੀ। ਕੇਸਰ ਹਰ ਧਰਤੀ 'ਚ ਨਹੀਂ ਉੱਗਦਾ। ਕੇਸਰ ਕਸ਼ਮੀਰ ਦੇ 'ਚ ਪੈਦਾ ਹੁੰਦਾ, ਸਪੇਨ ਦੇ 'ਚ ਪੈਦਾ ਹੁੰਦਾ, ਥੋੜ੍ਹਾ ਜਿਹਾ ਇਰਾਨ ਦੇ 'ਚ ਪੈਦਾ ਹੁੰਦਾ, ਸਾਰੇ ਇਰਾਨ ਦੇ 'ਚ ਨਹੀਂ ਆਉਂਦਾ, ਥੋੜ੍ਹੀ ਜਿਹੀ ਧਰਤੀ। ਕੇਸਰ ਸਾਰੇ ਕਸ਼ਮੀਰ ਦੇ 'ਚ ਨਹੀਂ ਪੈਦਾ ਹੁੰਦਾ, ਥੋੜ੍ਹੀ ਜਿਹੀ ਧਰਤੀ ਹੈ ਪੰਪੋਸ਼। ਸਪੇਨ ਦੇ 'ਚ ਵੀ ਇੱਕ ਕਸਬੇ ਛੋਟੇ ਜਿਹਾ ਇਲਾਕੇ 'ਚ ਪੈਦਾ ਹੁੰਦਾ, ਹਰ ਜਗ੍ਹਾ ਨਹੀਂ ਆਉਂਦਾ। ਚੰਦਨ ਕਰਨਾਟਕ ਅਤੇ ਥੋੜ੍ਹਾ ਜਿਹਾ ਤਮਿਲਨਾਡੂ ਦੇ 'ਚ ਆਉਂਦਾ, ਆਲੇ ਦੁਆਲੇ ਲਾ ਕੇ ਦੇਖਿਆ ਗਿਆ ਨਹੀਂ ਆਉਂਦਾ। ਇਹਨੂੰ ਗਾਲਬ ਆਪਣੇ ਢੰਗ ਨਾਲ ਬਿਆਨ ਕਰਦਾ, ਮੁਹੱਬਤ ਕੇ ਲਈਏ ਕੁਛ ਖਾਸ ਦਿਲ ਮਖਸੂਸ ਹੋਤੇ ਹੈ, ਮੁਹੱਬਤ ਕੇ ਲਈਏ ਕੁਛ ਖਾਸ ਦਿਲ ਮਖਸੂਸ ਹੋਤੇ ਹੈ, ਯੇ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ। ਮੁਹੱਬਤ ਅਸਲ ਮੇਂ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇਂ ਆ ਗਿਆ ਹੈ ਫਿਰ ਵੀ ਸਮਝ ਆਇਆ ਨਹੀਂ ਜਾਤਾ। ਆਪਦੀ ਗਿਆਤਲੀ ਅਰਜ਼ ਕਰਾਂ, ਜਦ ਕਿਸੇ ਨੂੰ ਸਮਝ ਆ ਜਾਂਦੀ ਹੈ, ਆਨੰਦ ਮਿਲ ਜਾਂਦਾ, ਰਸ ਮਿਲ ਜਾਂਦਾ, ਉਸ ਰਸ ਨੂੰ ਬਿਆਨ ਕਰਨ ਲੱਗਿਆ ਉਹਦੀ ਜ਼ਬਾਨ ਛੋਟੀ ਹੋ ਜਾਂਦੀ, ਕਹਿੰਦੇ ਕੁਛ ਵੀ ਨਹੀਂ। ਇਸ ਨਿੱਕੇ ਜਿਹਿਆਂ ਪਿਆਲੇ ਨਾਲ ਸਾਗਰ ਨੂੰ ਕਿਵੇਂ ਉਡੇਲੀਏ? ਕਈ ਦਫ਼ਾ ਖਾਮੋਸ਼ ਵੀ ਹੋ ਜਾਂਦੇ ਨੇ। ਉਸਤਾਦ ਜ਼ੌਕ ਕਹਿੰਦੇ ਨੇ, ਕਿਸੇ ਪਤਾ ਪੁੱਛੇ ਮੰਜ਼ਿਲੇ ਜਾਣਾ, ਐ ਮੇਰੇ ਖੁਦਾ ਤੇਰੇ ਘਰ ਦਾ ਪਤਾ ਮੈਂ ਕਿਸ ਕੋਲ ਪੁੱਛਾਂ, ਕੌਣ ਮੈਨੂੰ ਦੱਸੇ? ਕਿਸੇ ਪਤਾ ਪੁੱਛੇ ਮੰਜ਼ਿਲੇ ਜਾਣਾ, ਜਿਸ ਕੋ ਖਬਰ ਥੀ ਤੇਰੀ ਵੋ ਬੇਖਬਰ ਮਿਲਾ। ਜਿਹਨੂੰ ਤੇਰੀ ਖਬਰ ਸੀ, ਜਿਹਦੇ ਕੋਲ ਤੇਰਾ ਪਤਾ ਸੀ, ਉਹ ਤਾਂ ਪਤਾ ਦੱਸਣ ਜੋਗਾ ਨਹੀਂ ਸੀ, ਅਤੇ ਜਿਹਨਾਂ ਨੂੰ ਕੱਖ ਪਤਾ ਨਹੀਂ, ਪਤਾ ਦੱਸਦੇ ਫਿਰਦੇ ਨੇ, ਪਤਾ ਕੱਖ ਵੀ ਕੋਈ ਨਹੀਂ। ਕਿਸੇ ਪਤਾ ਪੁੱਛੇ ਮੰਜ਼ਿਲੇ ਜਾਣਾ, ਜਿਸ ਕੋ ਖਬਰ ਥੀ ਤੇਰੀ ਵੋ ਬੇਖਬਰ ਮਿਲਾ। ਦੇਵਤਿਆਂ ਦੀ ਆਪਣੀ ਦੁਨੀਆ, ਔਰ ਇਹ ਦੋ ਪ੍ਰਕਾਰ ਦੇ ਨੇ। ਇੱਕ ਮੁਕਤ ਹੋ ਗਏ ਨੇ, ਉਹਨਾਂ ਨੂੰ ਜਨਮ ਦੀ ਕੋਈ ਲੋੜ ਨਹੀਂ, ਮੁਕਤ ਹੋ ਗਏ, ਆਨੰਦ ਦੇ 'ਚ ਨੇ, ਮਹਾਂਰਸ ਦੇ 'ਚ ਨੇ, ਮਹਾਂਚਾਨਣ ਦੇ 'ਚ ਨੇ, ਮਹਾਂਸ਼ਕਤੀ ਦੇ 'ਚ ਨੇ, ਆਜ਼ਾਦ ਨੇ, ਸੁਤੰਤਰ ਨੇ, ਕਿਧਰੇ ਵੀ ਜਾਣ। ਇੱਕ ਦੂਸਰਾ ਤਬਕਾ ਹੈ ਜੋ ਮੁਕਤ ਹੋਣ ਵਾਲਾ ਹੈ, ਜਿਵੇਂ ਮਨੁੱਖਾਂ ਵਿੱਚ ਚੰਗੇ ਅਤੇ ਮਾੜੇ ਆਉਂਦੇ ਨੇ, ਇਹਨਾਂ ਰੂਹਾਂ ਵਿੱਚ ਵੀ ਚੰਗੇ ਮਾੜੇ ਆਉਂਦੇ ਨੇ, ਦੇਵਤੇ ਆਉਂਦੇ ਨੇ, ਦੂਜੇ ਭੂਤ ਪ੍ਰੇਤ ਆਉਂਦੇ ਨੇ, ਇਹਨਾਂ ਦਾ ਵੀ ਜਨਮ ਛੇਤੀ ਨਹੀਂ ਆਉਂਦਾ। ਇਹਨਾਂ ਨੂੰ ਕੋਈ ਕਸਾਇਣ ਮਾਂ ਮਿਲੇ, ਡਾਇਣ ਮਾਂ ਮਿਲੇ ਤਾਂ ਜਨਮ ਹੋਵੇ, ਉਂਝ ਨਹੀਂ ਹੋਵੇਗਾ। ਇਸ ਤਰ੍ਹਾਂ ਦੇ ਦੇਵਤੇ 400 ਸਾਲਾਂ ਵਿੱਚ ਬਹੁਤ ਆਏ, ਜਿਨ੍ਹਾਂ ਨੇ ਕਿ ਅਸੀਂ ਸਜਦਾ ਕਰਨਾ ਹੈ, ਮੱਥਾ ਟੇਕਣਾ ਆ। ਧੰਨ ਗੁਰੂ ਰਾਮਦਾਸ ਜੀ ਦੀ ਦਰਗਾਹ ਵਿੱਚ ਆਇਆ, ਇਤਨਾ ਆਨੰਦ ਬਰਸ ਰਿਹਾ ਇੱਥੇ, ਇਤਨਾ ਆਨੰਦ ਬਰਸ ਰਿਹਾ। ਔਰ ਉਹਨਾਂ ਦਾ ਇਹ ਕਹਿਣਾ ਸੀ, ਸਾਰੀ ਪ੍ਰਿਥਵੀ ਵਿੱਚ ਇੱਕੋ ਇੱਕ ਮੰਦਿਰ ਹੈ ਜਿੱਥੇ ਇਸ ਤਰ੍ਹਾਂ ਦੀ ਹਵਾ ਹੈ, ਇਸ ਤਰ੍ਹਾਂ ਦਾ ਮਾਹੌਲ ਹੈ, ਇਸ ਤਰ੍ਹਾਂ ਦੀ ਵਾਈਬ੍ਰੇਸ਼ਨ ਹੈ, ਜਿੱਥੇ ਬੇਸ਼ੁਮਾਰ ਦੇਵਤੇ ਪ੍ਰਭਾਵਿਤ ਹੁੰਦੇ ਨੇ, ਆਉਂਦੇ ਨੇ। ਸ਼ਾਇਦ ਆਪ ਨੂੰ ਪਤਾ ਹੋਵੇ ਕਿ ਨਾ, ਚੱਲ ਹੁਣ ਗੱਲ ਆ ਗਈ ਤਾਂ ਮੈਂ ਅਰਜ਼ ਕਰਦੇ ਹਾਂ। ਵਾਸੂ ਭਾਰਦਵਾਜ ਗੁਜਰਾਤ ਦਾ, ਸ਼ਾਇਦ ਤੁਹਾਡੇ ਤੱਕ ਇਹ ਖਬਰ ਪਹੁੰਚੀ ਹੋਵੇ ਕਿ ਨਹੀਂ। ਇਹ ਕੈਂਸਰ ਦਾ ਰੋਗੀ ਸੀ, ਸਾਇੰਟਿਸਟ ਸੀ, ਨਾਸਾ ਦੇ 'ਚ ਕੰਮ ਕਰਦਾ ਸੀ। ਫਿਰ ਕੈਂਸਰ ਦਾ ਰੋਗੀ ਹੋ ਗਿਆ, ਮਰੀਜ਼ ਹੋ ਗਿਆ, ਫਿਰ ਭਾਰਤ ਦੇ 'ਚ ਆ ਗਿਆ। ਸੂਰਤ ਦੇ 'ਚ ਰਿਹਾਇਸ਼ ਹੈ ਉਹਦੀ। ਡਾਕਟਰਾਂ ਨੇ ਕਿਧਰੇ ਕਹਿ ਦਿੱਤਾ, ਤੂੰ 17-18 ਦਿਨ ਦਾ ਮਹਿਮਾਨ ਹੈ, ਕੋਈ ਜ਼ਰੂਰੀ ਜਿਹੜੀ ਲਿਖਾ ਪੜ੍ਹੀ ਕੰਮ ਵਿਲ ਵਗੈਰਾ ਉਹ ਤੂੰ ਕਰ ਦੇ, ਤੂੰ ਇਸ ਤੋਂ ਜ਼ਿਆਦਾ ਨਹੀਂ ਰਹਿ ਸਕਦਾ, ਤੂੰ ਖਤਮ ਹੈ। ਰੱਬ ਦੀ ਨੇਤ, ਇਹਦੀ ਘਰਵਾਲੀ ਸਿੰਧੀ ਹੈ, ਆਪ ਗੁਜਰਾਤੀ ਹੈ, ਘਰੋਂ ਸਿੰਧੀ ਹੈ, ਉਹ ਡਾਕਟਰ ਹੈ। ਉਹਨੇ ਕਿਹਾ, ਇੱਕ ਡਾਕਟਰ ਰਹਿੰਦਾ ਉੱਥੇ, ਉਹ ਆਈਏ ਹਰਿਮੰਦਰ ਸਾਹਿਬ, ਗੁਰੂ ਰਾਮਦਾਸ ਦਾ ਦਰ। ਪਰ ਇਹ ਸਾਇੰਟਿਸਟ ਨਾਸਤਿਕ, ਨਾਸਤਿਕ ਪੱਕਾ ਨਾਸਤਿਕ। ETC 'ਤੇ ਸ਼ਾਇਦ ਤੁਸੀਂ ਦੇਖ ਵੀ ਲਓਗੇ, ਕਿਉਂਕਿ ਦਰਬਾਰ ਸਾਹਿਬ ਮੈਂ ਇਹਨੂੰ ਬੁਲਾਇਆ ਸੀ, ਮੰਜੀ ਸਾਹਿਬ ਇਹ ਬੋਲੇ, ਔਰ TV 'ਤੇ ਆ ਜਾਏਗੀ ਸਾਰੀ ਖਬਰ, ਉਹ ਬੋਲਦਾ ਹੋਇਆ ਵੀ ਆ ਜਾਏਗਾ। ਰੱਬ ਦੀ ਨੇਤ, ਉਹਦੇ ਕਹੇ ਮੁਤਾਬਕ ਔਰ ਉੱਥੋਂ ਦੇ ਪਾਠੀਆਂ ਦੇ ਕਹਿ ਮੁਤਾਬਕ ਸਟੇਚਰ 'ਤੇ ਉਹਨੂੰ ਲੈ ਗਏ ਅੰਦਰ ਦਰਬਾਰ ਸਾਹਿਬ, ਮੱਥਾ ਟਿਕਵਾਇਆ, ਅਖੰਡ ਪਾਠ ਰਖਾਇਆ। ਲੇਟੀਆਂ ਲੇਟੀਆਂ ਉਸਨੇ ਅਖੰਡ ਪਾਠ ਸੁਣਨਾ ਆਰੰਭ ਕੀਤਾ। ਸੁਖਮਨੀ ਸਾਹਿਬ ਤੋਂ ਪਾਠ ਕੋਈ 5-7 ਸਫ਼ੇ ਅੱਗੇ ਗਿਆ, ਗੁਰੂ ਗ੍ਰੰਥ ਸਾਹਿਬ ਦੇ 'ਚੋਂ ਇੱਕ ਜੋਤ ਨਿਕਲੀ, ਉਹਦੀ ਲੜਕੀ ਨੇ ਫੋਟੋ ਲੈ ਲਈ, ਲੜਕੀ ਨਾਲ ਬੈਠੀ ਸੀ, ਔਰ ਉਹਦੇ ਮਸਤਕ ਨਾਲ ਟਕਰਾਈ, ਉਹ ਫਿਰ ਬੈਠ ਗਿਆ। ਬੈਠਣ ਤੋਂ ਬਾਅਦ ਉਹਨੇ ਮਹਿਸੂਸ ਕੀਤਾ, ਜਿਵੇਂ ਮੈਂ ਕੁਝ ਠੀਕ ਹੋ ਗਿਆ। ਉੱਥੇ ਹਫ਼ਤਾ ਰਹੇ, ਇੱਥੇ ਵਾਪਸ ਆਇਆ ਸੂਰਤ, ਖੂਨ ਭੇਜਿਆ ਲੈਬੋਰਟਰੀ ਦੇ, ਡਾਕਟਰਾਂ ਨੇ ਦੱਸ ਦਿੱਤਾ ਇਹਦੇ 'ਚ ਕੈਂਸਰ ਨਹੀਂ ਹੈ, ਇਹ ਹੁਣ ਦੀ ਗੱਲ। ਉਹ ਫਿਰ ਮੇਰੇ ਨਾਲ ਗੁਜਰਾਤ ਦੇ ਸ਼ਹਿਰਾਂ 'ਚ ਬੋਲਦਾ ਰਿਹਾ, ਅੰਮ੍ਰਿਤਸਰ ਵੀ ਬੋਲਿਆ, ਕਹਿੰਦਾ ਮੈਂ ਰੱਬੀ ਕ੍ਰਿਸ਼ਮਾ ਦੇਖਿਆ ਇੱਥੇ, ਕਹਿੰਦਾ ਮੈਂ ਨਾਸਤਿਕ, ਮੈਂ ਸਾਇੰਟਿਸਟ ਨਾਸਤਿਕ, ਮੈਂ ਪੇਂਡੂ ਬੰਦਾ ਨਹੀਂ ਹਾਂ, ਸਾਇੰਟਿਸਟ ਹਾਂ ਔਰ ਨਾਸਤਿਕ, ਪਰ ਮੈਂ ਕਬੂਲ ਕਰਦਾ, ਔਰ ਇਹ ਧੰਨ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਨੇ, ਇਹਦੇ ਵਿੱਚੋਂ ਹੀ ਉਹ ਫੋਟੋ ਵੀ ਹੈ ਉਹਦੇ ਕੋਲ, ਹਜ਼ਾਰਾਂ ਸੱਜਣਾਂ ਨੇ ਦੇਖੀ। ਅਲਵਰ 3 ਦਿਨ ਦਾ ਹੁਣ ਸਮਾਗਮ ਸੀ, ਉੱਥੇ ਵੀ ਉਸਨੇ ਦਿਖਾਇਆ ਅਤੇ ਬੋਲਿਆ। ਹੁਣ ਸੂਰਤ ਆਇਆ, ਉਹਦੀ ਪ੍ਰੇਰਣਾ ਨਾਲ ਤੇ ਈਸ਼ਰ ਸਿੰਘ ਉਹਨਾਂ ਨੇ ਸਮਾਗਮ ਰੱਖਿਆ, 10-3 ਦਿਨ ਉੱਥੇ ਵਾਪਸੀ 'ਤੇ ਰੁਕ ਰਿਹਾ, ਉੱਥੇ ਤਾਂ ਉਹ ਹੋਏਗਾ। ਜਦ ਅਹਿਮਦਾਬਾਦ ਵਿੱਚ ਇਹ ਸਮਾਗਮ ਚੱਲ ਰਿਹਾ ਸੀ, ਉਚੇਚਾ ਹੈਲਥ ਮਿਨਿਸਟਰ ਇਸ ਨੂੰ ਮਿਲਣ ਵਾਸਤੇ ਆਇਆ, ਵੀ ਅਸੀਂ ਵੀ ਦੇਖਣਾ ਚਾਹੁੰਦੇ ਹਾਂ ਤੂੰ ਕਿਵੇਂ ਠੀਕ ਹੋ ਗਏ। ਕਹਿੰਦਾ ਠੀਕ ਹੋ ਗਿਆ, ਔਰ ਆਪ ਸੁਣ ਕੇ ਹੈਰਾਨ ਹੋ ਕਿ ਬਿਲਕੁਲ ਇੱਕ ਅੰਧਾ ਹੋ ਗਿਆ ਸੀ ਸਿੰਘ ਕਰਨਾਲ ਦਾ, ਇਹ ਵੀ ਅਲਵਰ ਆਇਆ, ਹੁਣ 2 ਦਿਨ ਉੱਥੇ ਹੀ ਰਿਹਾ, ਪਰਸੋਂ ਹੀ ਗਿਆ ਵਾਪਸ। ਇਹਦੀ ਅੱਖਾਂ ਚਲੀਆਂ ਗਈਆਂ, 26 ਸਾਲ ਦਾ। ਜਦ ਗਾਲਬਨ ਕੋਈ 2-3 ਸਾਲ ਇਲਾਜ ਕਰਾ ਕਰਾ ਕੇ ਥੱਕ ਗਿਆ, ਜ਼ਿੰਦਗੀ ਤੋਂ ਮਾਯੂਸ ਹੋ ਗਿਆ, ਯੰਗ ਔਰ ਅੰਧਾ ਹੋ ਗਿਆ, ਦਰਬਾਰ ਸਾਹਿਬ ਪਹੁੰਚਿਆ। ਰੋਜ਼ ਇਸ਼ਨਾਨ ਕਰਦਾ ਸੀ ਅਤੇ ਪਰਿਕਰਮਾ 'ਚ ਬੈਠ ਕੇ ਸਾਰਾ ਦਿਨ ਪਾਠ ਕਰਦਾ ਰਹਿੰਦਾ ਸੀ, ਪਾਠ ਇਸ ਨੂੰ ਯਾਦ ਸਨ, ਸੁਖਮਨੀ ਸਾਹਿਬ ਵੀ ਯਾਦ, ਜਪਜੀ ਸਾਹਿਬ ਵੀ ਯਾਦ, ਜਾਪ ਸਾਹਿਬ ਵੀ ਪੜ੍ਹਦਾ ਰਹਿੰਦਾ। ਹੁਣ ਉਹਦੇ ਕਹੇ ਮੁਤਾਬਕ ਕਹਿੰਦੇ ਮੇਰੇ ਮਸਤਕ ਦੇ ਚਾਨਣਾ ਹੋਇਆ, ਥੋੜ੍ਹੀ ਦੇਰ ਬਾਅਦ ਕੀ ਦੇਖਦਾ ਮੇਰੀ ਅੱਖਾਂ 'ਚ ਸਭ ਕੁਝ ਦਿਖਾਈ ਦੇਣ ਲੱਗ। ਇਹ ਖਬਰ ਵੀ ਪੇਪਰਾਂ 'ਚ ਉੱਥੇ ਛਪੀ ਔਰ ਇਹ 2 ਦਿਨ ਹੁਣ ਅਲਵਰ ਰਿਹਾ। ਕਹਿੰਦੇ ਗਿਆਨੀ ਜੀ, ਉਸ ਦਿਨ ਤੋਂ ਬਾਅਦ ਹੁਣ ਮੈਂ ਪੱਕਾ ਆਸਤਿਕ ਹੋ ਗਿਆ। ਕਦੀ ਕਦੀ ਮਨ ਡੋਲਦਾ ਸੀ, ਪਰ ਹੁਣ ਤਾਂ ਮੈਂ ਕ੍ਰਿਸ਼ਮਾ ਦੇਖ ਲਿਆ। ਆਪਦੀ ਗਿਆਤ ਲਈ ਅਰਜ਼ ਕਰਾਂ, ਪਰਮਾਤਮਾ ਦੀਆਂ ਬਖਸ਼ਿਸ਼ਾਂ ਤਾਂ ਉੱਥੇ ਹਨ, ਪਰ ਮੁਕਤ ਰੂਹਾਂ ਵੀ ਉੱਥੇ ਬਹੁਤ ਨੇ, ਦੇਵਤੇ ਬਹੁਤ ਨੇ। ਅਤੇ ਜਦ ਕਦੀ ਕੋਈ ਸਮਾਧੀ ਲੀਨ ਹੁੰਦਾ, ਉਹਦੇ ਆਲੇ ਦੁਆਲੇ ਵੀ ਦੇਵਤੇ ਪਰਿਕਰਮਾ ਕਰਦੇ ਨੇ। ਸੁਰ ਨਰ ਮੁਨ ਜਨ ਕੌਤਕ ਆਏ, ਕੋਟ ਤੇ ਤੀਸ ਉਜਾਨਾ, ਕਹਿਤ ਕਬੀਰ ਮੋਹੇ ਵਿਆਹ ਚਲੇ ਹੈ, ਪੁਰਖ ਏਕ ਭਗਵਾਨਾ। ਗੁਰੂ ਨਾਨਕ ਦੀ ਆਮਦ ਹੋਈ, ਕਪਲ ਮੁਨੀ ਵੀ ਗੀਤ ਗਾ ਰਹੇ ਨੇ। ਇੱਕ ਮੁਕਤ ਆਤਮਾ ਜਗਤ ਦੇ ਕਲਿਆਣ ਹਿਤ ਗਈ, ਉਹ ਵੀ ਗੀਤ ਗਾ ਰਹੀ। ਗਾਵੇਂ ਕਪਲਾਦ ਆਦ ਜੋਗੇਸ਼ਰ, ਅਪਰੰਪਰ ਅਵਤਾਰ ਵਰੋ, ਗਾਵੇਂ ਜਮਦਗਨ ਪਰਸਰਾਮੇਸ਼ਰ, ਕਰ ਕੁਠਾਰਕ ਤੇਜ ਹਰੋ, ਉਧੋ ਅਕਰੂਰ ਬਿਦਰਗੁਣ ਗਾਵੇ ਸਰਵਾ ਤਨ ਜਿਨ ਜਾਣਿਓ। ਹੁਣ ਬਿਦਰ ਤੇ ਦੁਆਪਰ ਦੇ 'ਚ ਹੋਇਆ, ਹੁਣ ਤਾਂ ਹੋਇਆ ਨਹੀਂ ਕਲਯੁਗ ਦੇ 'ਚ। ਭੱਟ ਕਹਿੰਦੇ ਨੇ ਇਹ ਵੀ ਗੀਤ ਗਾਉਣ ਵਾਸਤੇ ਆਇਆ, ਇਹ ਵੀ ਗੁਰੂ ਨਾਨਕ ਨੂੰ ਸਜਦਾ ਕਰਨ ਵਾਸਤੇ ਆਇਆ। ਗਾਵੇਂ ਕਪਲਾਦ ਆਦ ਜੋਗੇਸ਼ਰ, ਅਪਰੰਪਰ ਅਵਤਾਰ ਵਰੋ, ਗਾਵੇਂ ਜਮ ਦਗਨ ਪਰਸਰਾਮੇਸ਼ਰ, ਕਰ ਕੁਠਾਰ ਤੇਜ ਹਰੋ। ਯੋਗੀ ਪਰਸ਼ੁਰਾਮ ਕਪਲ, ਗਾਵੇਂ ਗੁਣ ਅਟਲ ਧੋਮ ਮੰਡਲ ਵੇ, ਭਗਤ ਭਾਇ ਰਸ ਜਾਣਿਓ, ਕਬ ਕਲ ਸੁ ਜਸ ਗਾਓ ਗੁਰੂ ਨਾਨਕ, ਰਾਹ ਜੋਗ ਜਨਵਾਣਿਓ। ਗਾਵੇਂ ਕਪਲਾਦ ਆਦ ਜੋਗੇਸ਼ਰ, ਅਪਰੰਪਰ ਅਵਤਾਰ ਵਰੋ, ਗਾਵੇਂ ਜਮਦਗਨ ਪਰਸਰਾਮੇਸ਼ਰ, ਕਰ ਕੁਠਾਰਕ ਤੇਜ ਹਰੋ, ਊਧੋ ਅਕਰੂਰ ਬਿਦਰਗੁਣ ਗਾਵੇ ਸਰਵਾ ਤਿਮ ਜਨ ਜਾਣਿਓ, ਕਬ ਕਲ ਸੁ ਜਸ ਗਾਓ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਜਿਹਨੇ ਰਾਜ ਜੋਗ ਮਾਣਿਆ, ਇਹ ਸਾਰੇ ਗੀਤ ਗਾਣ ਆਏ ਨੇ। ਗਾਵੇ ਗੁਣ ਵਰਨ ਚਾਰਕੜ ਦਰਸ਼ਨ, ਬ੍ਰਹਮਾ ਦਗ ਸਿਮਰੰਦ ਗੁਣਾ, ਉਹ ਮਹਾਂ ਗਿਆਨੀ 4 ਵੇਦਾਂ ਦਾ ਪਾਠੀ ਅਤੇ ਗਿਆਤਾ, ਬ੍ਰਹਮਾ ਵੀ ਗੀਤ ਗਾਣ ਆਏ। ਗਾਵੇ ਗੁਣ ਵਰਨ ਚਾੜ ਕਰ ਦਰਸ਼ਨ, ਬ੍ਰਹਮਾ ਦਗ ਸਿਮਰੰਦ ਗੁਣਾ, ਗਾਵੇ ਗੁਣ ਸੇ ਸਹਿਸ ਜੇਵਾ, ਪ੍ਰਸਾਦ ਅੰਤ ਲਿਵ ਲਾਗ ਦੁਨਾ, ਗਾਵੇ ਗੁਣ ਮਹਾਂਦੇਵ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ। ਜਿਹਦਾ ਧਿਆਨ ਕਦੀ ਟੁੱਟਦਾ ਹੀ ਨਹੀਂ, ਨਿਰੰਤਰ ਬਿਨਾਂ ਅੰਤਰੇ ਤੋਂ ਜਿਹਦਾ ਧਿਆਨ ਪ੍ਰਭੂ ਨਾਲ ਜੁੜਿਆ ਰਹਿੰਦਾ, ਉਹ ਮਹਾਂਦੇਵ, ਉਹ ਯੋਗੀ, ਇੱਕ ਪੂਰਨ ਆਤਮਾ ਜਗਤ ਦੇ ਕਲਿਆਣ ਹਿਤ ਆਈਏ। ਕਬ ਕਲ ਸੁ ਜਸ ਗਾਓ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਰਾਜ ਜੋਗ ਮਾਣਿਓ, ਬਸਿਓ ਨਿਰਵੈਰ ਨਿਰੰਤਰ, ਸ਼ਿਸ਼ ਗਲੂਦਰੀ ਨਾਮ ਲੇ ਤਰੇ ਨਿਰੰਤਰ, ਗੁਣ ਗਾਵੇ ਸਨਕਾਦ ਆਦ ਜਨਕਾਦ ਜੁਗੇ ਲਗ, ਧਨ ਧਨ ਗੁਰੂ ਧਨ ਜਨਮ ਸਕੇਤ ਭਲੋ ਜਗ, ਪਾਤਾਲਪੁਰੀ ਜੈਕਾਰ ਧੁਨ ਕਵ ਜਨ ਕਲਵ ਖਾਣਿਓ, ਹਰ ਨਾਮ ਰਸਕ ਨਾਨਕ ਰਾਜ ਜੋਗ ਜਿਨ ਮਾਣਿਓ। ਜਿਹੜੀ ਖਾਸ ਗੱਲ ਇਹਨਾਂ ਸਵਈਆਂ 'ਚ ਮੈਂ ਦੇਖੀ ਉਹ ਇਹ ਭਗਤ ਜਿਹੜੇ ਬਹੁਤ ਸਾਰੇ ਨੇ ਗੁਰੂ ਨਾਨਕ ਤੋਂ 100 ਸਾਲ ਪਹਿਲੇ ਹੋਏ ਨੇ, ਕਬੀਰ, ਰਵਿਦਾਸ, ਨਾਮਦੇਵ 100 ਸਾਲ ਪਹਿਲੇ ਹੋਏ ਨੇ ਸਭ। ਇਹਨਾਂ ਦੀ ਬਾਣੀ ਨੂੰ ਗੁਰੂ ਨਾਨਕ ਨੇ ਸੰਗ੍ਰਹਿ ਕੀਤਾ ਸੀ। ਗੁਰੂ ਰਾਮਦਾਸ ਵੀ ਕਹਿੰਦੇ ਨੇ, ਸੁਰ ਨਰ ਤਿਨ ਕੀ ਬਾਣੀ ਗਾਵੇ, ਬੰਦਿਆਂ ਦੀ ਗੱਲ ਛੱਡੋ, ਦੇਵਤੇ ਵੀ ਗਾਇਨ ਕਰਨਗੇ ਕਬੀਰ ਦੀ ਬਾਣੀ ਨੂੰ, ਰਵਿਦਾਸ ਦੀ ਬਾਣੀ ਨੂੰ। ਹੁਣ ਭੱਟ ਕਹਿੰਦੇ ਨੇ, ਗੁਣ ਗਾਵੇ ਰਵਿਦਾਸ ਭਗਤ ਜੈ ਦੇਵ ਤਿਲੋਚਨ, ਨਾਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ, ਇਹ ਵੀ ਗੀਤ ਗਾਣ ਆਏ ਨੇ। ਮੁਕਤ ਰੂਹਾਂ ਮੁਕਤ ਨੇ, ਇਹ ਵੀ ਕੌਤਕ ਦੇਖਣ ਆਏ ਨੇ। ਇੱਕ ਪੂਰਨ ਬ੍ਰਹਮ, ਇੱਕ ਪੂਰਨ ਆਤਮਾ, ਇੱਕ ਪੂਰਨ ਅਵਤਾਰ, ਇੱਕ ਪੂਰਨ ਮੁਕਤ ਪੁਰਸ਼ ਜਗਤ ਨੂੰ ਮੁਕਤ ਕਰਨ ਲਈ ਜਗਤ ਦੇ 'ਚ ਆਇਆ। ਪਿਤਾ ਕਲਿਆਣ ਦਾਸ ਦੇ ਘਰ ਜਨਮ ਲਿਆ, ਸਰੀਰ ਧਾਰਨ ਕੀਤਾ, ਆਤਮਾ ਸੀ ਸਰੀਰ ਧਾਰਨ ਕੀਤਾ। ਗੁਣ ਗਾਵੇ ਰਵਿਦਾਸ ਭਗਤ ਜੈ ਦੇ ਤਿਲੋਚਨ, ਨਾਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ, ਭਗਤ ਬੇਣ ਗੁਣ ਰਵੇ ਸਹਿਜ ਆਤਮ ਰੰਗਵਾਣੇ, ਜੋਗ ਧਿਆਨ ਗੁਰ ਗਿਆਨ ਬਿਨਾਂ ਪ੍ਰਭ ਅਵਰ ਨਾ ਜਾਣੇ, ਸੁਖਦੇਵ ਪਰੀਖਤ ਗੁਣ ਰਵੇ ਗੌਤਮ ਰਿਕ ਜਸ ਗਾਇਓ, ਕਬ ਕਲ ਸੁ ਜਸ ਨਾਨ ਗੁਰ ਨਿਤ ਨਵ ਤਨ ਜਗ ਛਾਇਓ। ਜਗਤ ਦੇ 'ਚ ਮਹਾਨ ਜਸ ਛਾਇਆ ਹੈ ਗੁਰੂ ਨਾਨਕ ਦਾ, ਦੇਵੀ ਦੇਵਤੇ ਗਾਇਨ ਕਰਨ ਲਈ ਆਏ ਨੇ, ਮੁਕਤ ਰੂਹਾਂ ਗਾਇਨ ਕਰਨ ਲਈ ਆਈਆਂ ਨੇ। ਬਟ ਇਸ ਤਰ੍ਹਾਂ ਕਹਿੰਦੇ ਨੇ, ਜੈਸੇ ਹਰੀ ਦਿਆਲ ਪ੍ਰੋਹਤ ਨੇ ਦੇਖਿਆ ਅਤੇ ਪਿਤਾ ਕਲਿਆਣ ਦਾਸ ਨੂੰ ਮੁਖਾਤਬ ਹੋ ਕੇ ਕਹਿੰਦਾ, ਪ੍ਰੋਹਤ ਜੀ ਸ਼ੁਭ ਬਚਨ ਉਲਾਹ, ਇਹ ਬਾਲਕ ਰਾਇਨ ਸਿਰ ਰਾਹ, ਇਹ ਬਾਲਕ ਜੋਗਿਨ ਸਿਰ ਜੋਗੀ, ਇਹ ਬਾਲਨ ਹੈ ਪ੍ਰੇਮ ਬਿਯੋਗੀ, ਛਤਰਪਤੀ ਹੋਏ ਇਸਕੇ ਦਾਸ, ਇਹ ਬਾਲਕ ਸ਼ੁਭ ਗੁਣ ਕੀ ਰਾਸ, ਇਹ ਜੋਗੀਆਂ ਦਾ ਮਹਾਨ ਜੋਗੀ ਹੈ, ਇਹ ਤਪੀਸ਼ਵਰਾਂ ਦਾ ਮਹਾਨ ਤਪੀਸ਼ਵਰ ਹੈ, ਇਹ ਦੇਵਤਿਆਂ ਦਾ ਮਹਾਨ ਦੇਵਤਾ ਹੈ, ਔਰ ਬੜੇ ਬੜੇ ਗੁਣੇ ਜਨ, ਬੜੇ ਬੜੇ ਦੇਵੀ ਦੇਵਤੇ ਛਤਰਪਤੀ ਇਹਦੇ ਚਰਨਾਂ ਦੀ ਖਾਕ ਲੱਭਣਗੇ, ਦੌੜ ਲੱਭਣਗੇ। ਇਸ ਯੁੱਗ ਦਾ ਅਵਤਾਰੀ ਪੁਰਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜੈਸੇ ਵਕਤ ਵਕਤ ਦੀ ਹਕੂਮਤ ਆਉਂਦੀ ਹੈ, ਯੁਗਾਂ ਯੁਗਾਂ ਦੇ ਅਵਤਾਰ ਆਉਂਦੇ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਉਂਦੇ ਹੋਏ ਅਰਦਾਸ ਕਰੀਏ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਦੇ ਗੁਣਾਂ ਦਾ, ਆਪ ਦੀ ਆਤਮਾ ਦਾ, ਆਪ ਦੀ ਸ਼ਕਤੀ ਦਾ, ਆਪ ਦੇ ਮਹਾਰਸ ਦਾ ਸਾਡੇ ਹਿਰਦੇ 'ਚ ਵੀ ਪ੍ਰਕਾਸ਼ ਹੋਵੇ, ਤਾਂ ਕਿ ਪ੍ਰਕਾਸ਼ ਦਿਹਾੜਾ ਮਨਾਇਆ ਹੋਇਆ ਸਾਡਾ ਸਫਲ ਹੋਵੇ, ਸਤਿਗੁਰ ਰਹਿਮਤ ਕਰਨ, ਸੁਣਿਆ ਹੋਇਆ ਤੁਹਾਡਾ ਸਫਲ ਹੋਵੇ, ਸੁਣਾਇਆ ਹੋਇਆ ਮੇਰਾ ਸਫਲ ਹੋਵੇ, ਸਾਰਿਆਂ ਦੇ ਹਿਰਦੇ ਪ੍ਰਕਾਸ਼ਮਾਨ ਹੋਵਣ, ਤਾਂ ਕਿ ਪ੍ਰਕਾਸ਼ ਦਿਹਾੜਾ ਮਨਾਇਆ ਹੋਇਆ ਸਾਰਿਆਂ ਦਾ ਸਫਲ ਹੋਵੇ। ਇਤਨੀ ਸੇਵਾ ਪ੍ਰਵਾਨ ਕਰਨੀ, ਕਬੂਲ ਕਰਨੀ, ਸਾਰਿਆਂ ਦਾ ਧੰਨਵਾਦ, ਫੁੱਲ ਚੁੱਕਦੀ ਸ਼ਮਾ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।